ਨੂੰ ਦੇ ਦੇਣ, ਕਿਉਂਕਿ ਆਉਣ ਵਾਲੇ ਸਮੇਂ ਚ ਜਿੰਨੇ ਸਰਕਾਰੀ ਪ੍ਰਵਾਨੇ ਆਉਣਗੇ ਉਹਦੇ ਨਾਂ ਤੇ ਆਉਣਗੇ, ਜਾਂ ਫਿਰ ਜਿੰਨਾ ਮਾਮਲਾ ਪੈਸਾ ਆਵੇਗਾ ਉਹ ਵੀ ਉਹਨਾਂ ਦੇ ਨਾਂ ਤੇ ਆਵੇਗਾ ਜਿਹੜਾ ਸਾਰਿਆਂ ਵਿਚ ਬਰਾਬਰ ਦਾ ਵੰਡਦਾ ਰਹੇ। ਭਾਈ ਸੁਬੇਗ ਸਿੰਘ ਜੀ ਇਹ ਨਵਾਬੀ ਦੀ ਖਿਲਤ ਲੈ ਕੇ ਲਾਹੌਰ ਤੋਂ ਖਾਲਸੇ ਪੰਥ ਦੀ ਸ਼ਰਨ ਵਿਚ ਆਏ ਨੇ। ਖਾਲਸਾ ਉਸ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬਿਰਾਜਮਾਨ ਹੈ। ਦੀਵਾਨ ਦਰਬਾਰਾ ਸਿੰਘ ਜੀ ਉਸ ਵੇਲੇ ਪੰਥ ਦੇ ਮਹਾਨ ਮੁਖੀਆਂ ਵਿਚੋਂ ਆਗੂ ਹਨ। ਇਹ ਜਥੇਦਾਰ ਨੇ ਸਾਰੇ ਪੰਥ ਦੇ, ਹੋਰ ਵੀ ਬੜੇ ਬੜੇ ਸਿਆਣੇ ਸੂਝਵਾਨ ਸਿੰਘ ਬੈਠੇ ਨੇ, ਭਾਈ ਹਰੀ ਸਿੰਘ ਜੀ ਵਰਗੇ, ਭਾਈ ਬੁੱਢਾ ਸਿੰਘ ਜੀ ਵਰਗੇ, ਜੱਸਾ ਸਿੰਘ ਜੀ ਰਾਮਗੜੀਆ ਵਰਗੇ ਬੜੇ ਬੜੇ ਮਹਾਨ ਸਿੰਘ ਬੈਠੇ ਨੇ। ਉਹਨਾਂ ਸਿੰਘਾਂ ਦੇ ਪਾਸ ਭਾਈ ਸੁਬੇਗ ਸਿੰਘ ਜੀ ਆ ਕੇ ਹਾਜ਼ਰ ਹੋਏ, ਪਹਿਲਾਂ ਤਨਖਾਹ ਲਵਾਈ ਪੰਥ ਚ ਸ਼ਾਮਲ ਹੋਣ ਵਾਸਤੇ, ਫਿਰ ਪੰਥ ਨੂੰ ਆ ਕੇ ਬੇਨਤੀ ਕੀਤੀ ਕਿ ਮੈਂ ਸੂਬੇ ਲਾਹੌਰ ਦਾ ਭੇਜਿਆ ਤੁਹਾਡੀ ਸ਼ਰਨ ਚ ਆਇਆ, ਕਿ ਨਵਾਬੀ ਦੀ ਦਸਤਾਰ ਆਈ ਹੈ, ਨਵਾਬੀ ਦੀ ਖਿਲਤ ਆਈ ਹੈ। ਸਿੰਘਾਂ ਨੇ ਆਖਿਆ ਕਿ ਅਸੀਂ ਕੀ ਕਰਨੀ ਹੈ, ਸਾਨੂੰ ਤਾਂ ਸੱਚੇ ਪਾਤਸ਼ਾਹ ਨੇ ਪਾਤਸ਼ਾਹੀਆਂ ਦਿੱਤੀਆਂ ਨੇ, ਤੇ ਅਸੀਂ ਪਾਤਸ਼ਾਹੀ ਛੱਡ ਕੇ ਨਵਾਬੀ ਕਿਵੇਂ ਲੈ ਲਈਏ, ਪਾਤਸ਼ਾਹੀ ਦਾ ਰੁਤਬਾ ਵੱਡਾ ਹੁੰਦਾ ਕਿ ਨਵਾਬੀ ਦਾ। ਭਾਈ ਸੁਬੇਗ ਸਿੰਘ ਜੀ ਕਹਿਣ ਲੱਗੇ ਕਿ ਖਾਲਸਾ ਜੀ, ਦੂਰਦੇਸ਼ੀ ਸੋਚ ਨਾਲ ਵਿਚਾਰ ਕਰੋ ਕਿ ਇਹ ਜਿਹੜੀ ਨਵਾਬੀ, ਜੋ ਹੁਣ ਬਾਦਸ਼ਾਹ ਸੂਬਾ ਲਾਹੌਰ ਖੁਦ ਆਪ ਜੀ ਦੇ ਚਰਣਾਂ ਚ ਭੇਟ ਕਰ ਰਿਹਾ, ਤੁਸੀਂ ਮੰਗੀ ਨਹੀਂ, ਜੇ ਤੁਹਾਡੇ ਚਰਣਾਂ ਵਿਚ ਆ ਰਹੀ ਹੈ ਤੇ ਤੁਸੀਂ ਪ੍ਰਵਾਨ ਕਰ ਲਓ। ਇਹਦੇ ਬਹਾਨੇ ਤੁਸੀਂ ਜਿੰਨੇ ਗੁਰੂ ਘਰਾਂ ਦੀ ਹਾਲਤ ਜਿਹੜੀ ਹੈ ਉਹ ਮਸਤਾਨੀ ਹੋ ਰਹੀ ਹੈ, ਉਹ ਗੁਰੂ ਘਰਾਂ ਦੀ ਸੇਵਾ ਤੁਸੀਂ ਉਨ੍ਹਾਂ ਚਿਰ ਕਰਾ ਲਓਗੇ। ਹੁਣ ਪੰਥ ਨੂੰ ਨਵਾਬੀ ਦੀ ਭੁੱਖ ਨਹੀਂ, ਪੰਥ ਨੇ ਆਖਿਆ ਵੀ ਗੁਰਧਾਮਾਂ ਦੀ ਸੇਵਾ ਅਤਿ ਜ਼ਰੂਰੀ, ਕਿਉਂਕਿ ਗੁਰਧਾਮਾਂ ਦਾ ਪ੍ਰਬੰਧ ਜਿਹੜਾ ਸੀ ਉਹ ਸਹੀ ਨਹੀਂ ਸੀ ਹੋ ਰਿਹਾ, ਸਿੰਘਾਂ ਨੂੰ ਜੰਗਲਾਂ ਵਿਚ ਰਹਿਣਾ ਪੈ ਰਿਹਾ ਸੀ, ਪ੍ਰਬੰਧ ਵਿਗੜ ਰਿਹਾ ਸੀ। ਸਿੰਘਾਂ ਨੇ ਗੁਰਧਾਮਾਂ ਦੀ ਸੇਵਾ ਵਾਸਤੇ, ਚਲੋ ਜਿੰਨਾ ਚਿਰ ਅਸੀਂ ਨਵਾਬੀ ਮੰਗੀ ਨਹੀਂ, ਜੇ ਠੀਕ ਰਹਿਣਗੇ ਤੇ ਅਸੀਂ ਵੀ ਠੀਕ ਰਹਾਂਗੇ, ਨਹੀਂ ਤਾਂ ਅਸੀਂ ਕਿਹੜਾ ਨਵਾਬੀ ਨੂੰ ਜੱਫਾ ਪਾ ਕੇ ਰੱਖਣਾ, ਕਿ ਇਸ ਨਵਾਬੀ ਨੂੰ ਜੱਫਾ ਪਾ ਕੇ ਰੱਖਾਂਗੇ ਤੇ ਆਖਾਂਗੇ ਤੁਰਕਾਂ ਦੀ ਗੱਲ ਮੰਨ ਲਈਏ, ਨਾ ਅਸੀਂ ਮੰਗੀ ਹੈ, ਜੇ ਆ ਗਈ ਹੈ ਤੇ ਜੇ ਜਾਵੇਗੀ ਤਾਂ ਜਾਂਦੀ ਵੀ ਰਹੇ। ਪਰ ਹੁਣ ਵਿਚਾਰ ਇਹ ਹੋ ਰਹੀ ਹੈ ਕਿ ਨਵਾਬੀ ਦਿੱਤੀ ਕਿਹਨੂੰ ਜਾਵੇ, ਇਹ ਨਵਾਬੀ ਦੀ ਖਿਲਤ ਦਿੱਤੀ ਕਿਸ ਨੂੰ ਜਾਵੇ, ਉਹ ਵਿਚਾਰ ਚੱਲ ਰਹੀ ਆ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਇਹ ਗੁਰੂ ਪੰਥ ਦਾ ਇਤਿਹਾਸ ਹੈ, ਇਹ ਗੁਰੂ ਪੰਥ ਦੇ ਤਿਆਗ ਦਾ ਵੀ ਇਤਿਹਾਸ ਹੈ ਕਿ ਖਾਲਸੇ ਦੇ ਅੰਦਰ ਤਿਆਗ ਦੀ ਬਿਰਤੀ ਵੀ ਕੈਸੀ ਪ੍ਰਬਲ ਹੈ। ਖਾਲਸਾ ਕੇਵਲ ਲੰਪਟ ਹੀ ਨਹੀਂ ਹੈ, ਖਾਲਸਾ ਤਿਆਗੀ ਵੀ ਹੈ। ਖਾਲਸੇ ਸ਼ਬਦ ਦੇ ਜਿਹੜੇ ਤਿੰਨ ਅੱਖਰ ਨਾ, ਖਾ ਲਾ ਤੇ ਸਾ, ਖਾ ਨਾਮ ਆਕਾਸ਼ ਦਾ ਹੁੰਦਾ ਤੇ ਖਾ ਨਾਮ ਆਕਾਸ਼ ਵਾਂਗੂ ਨਿਰਲੇਪ ਤੇ ਤਿਆਗੀ ਵੀ ਹੈ ਖਾਲਸਾ, ਇਹ ਖਾਲਸੇ ਦਾ ਗੁਣ ਹੈ। ਤੋ ਇਹੋ ਜਿਹਾ ਤਿਆਗ ਵੀ ਵਿਖਾ ਰਹੇ ਨੇ ਸਿੰਘ। ਨਵਾਬੀ ਦੀ ਜਿਹੜੀ ਉਹ ਪੱਗ ਹੈ ਖਿਲਤ ਆ, ਸਿੰਘਾਂ ਦੇ ਪੈਰਾਂ ਚ ਖਿੱਦੂ ਵਾਂਗੂ ਗਿਆਨੀ ਗਿਆਨ ਸਿੰਘ ਜੀ ਨੇ ਵੀ ਲਿਖਿਆ ਕਿ ਰੁਲਦੀ ਫਿਰਦੀ। ਆਓ ਸਰਵਣ ਕਰੀਏ ਗੁਰੂ ਚਰਨਾਂ ਦਾ ਧਿਆਨ, ਗੁਰੂ ਪੰਥ ਦਾ ਧਿਆਨ ਆਪਣੇ ਹਿਰਦਿਆਂ ਚ ਵਸਾਉਂਦਿਆਂ, ਸੁਰਤੀਆਂ ਦੀ ਹਾਜ਼ਰੀ ਗੁਰੂ ਪੰਥ ਦੇ ਚਰਣਾਂ ਚ ਲਵਾਉਂਦੇ। ਆਖੀਏ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਦੋਹੇਰਾ ਸੁਬੇਗ ਸਿੰਘ ਨੇ ਤਬ ਕਹਿਓ ਖਾਲਸੇ ਸੋ ਹੱਥ ਜੋੜ।
ਭਾਈ ਸਾਹਿਬ, ਭਾਈ ਸੁਬੇਗ ਸਿੰਘ ਜੀ ਨੇ ਸਰਬੱਤ ਖਾਲਸੇ ਪੰਥ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ,
ਗਰੀਬਨ ਕੀ ਰੱਖਿਆ ਕਰੋ, ਲਿਓ ਤੁਰਕਨ ਤੇ ਤੋੜ।
ਲੱਗੇ ਖਾਲਸਾ ਜੀ, ਇਹ ਜਿਹੜੀ ਨਵਾਬੀ ਦੀ ਦਸਤਾਰ ਆਈ ਹੈ, ਨਵਾਬੀ ਦੀ ਖਿਲਤ ਆਈ ਹੈ, ਇਹ ਉਹਨਾਂ ਨੇ ਆਪ ਭੇਜੀ ਹੈ, ਤੁਸੀਂ ਮੰਗੀ ਨਹੀਂ, ਤੁਹਾਡੇ ਤੋਂ ਡਰ ਕੇ ਨਵਾਬੀ ਦਿੱਤੀ ਹੈ, ਖਾਲਸੇ ਦਾ ਭੈ ਮੰਨ ਕੇ ਤੁਹਾਡੇ ਚਰਨਾਂ ਚ ਨਵਾਬੀ ਭੇਟ ਕੀਤੀ ਹੈ, ਤੇ ਤੁਸੀਂ ਇਸ ਨਵਾਬੀ ਨੂੰ ਗ੍ਰਹਿਣ ਕਰਕੇ ਗਰੀਬ ਗੁਰਦੇ ਦੀ ਰਾਖੀ ਕਰੋ, ਤੁਰਕਾਂ ਨਾਲ ਤੁਸੀਂ ਸੰਧੀ ਨਾ ਰੱਖੋ, ਤੁਰਕਾਂ ਦੇ ਨਾਲ ਤੋੜ ਕੇ ਹੀ ਰੱਖੋ।
ਸੋ ਖਾਲਸੇ ਨੇ ਮੰਨ ਲਏ ਪਾਤਸ਼ਾਹੀ ਕੈ ਸਿਰ ਕੋਲ ਟਿਕਵੇ।
ਔਰ ਉਸ ਵਕਤ ਖਾਲਸੇ ਨੇ ਭਾਈ ਸੁਬੇਗ ਸਿੰਘ ਜੀ ਦੇ ਬਚਨਾਂ ਦੀ ਵਿਚਾਰ ਕੀਤੀ ਤੇ ਨਾਲ ਇਹ ਵੀ ਆਖਿਆ ਕਿ ਸਾਨੂੰ ਤਾਂ ਸਤਿਗੁਰਾਂ ਨੇ ਪਾਤਸ਼ਾਹੀ ਦਿੱਤੀ ਹੈ ਤੇ ਇਹ ਜਿਹੜੀ ਪਾਤਸ਼ਾਹੀ ਹੈ ਇਹ ਪਾਤਸ਼ਾਹੀ ਗਰੀਬਨ ਵਾਗ ਸੱਚੀ ਪਾਤਸ਼ਾਹ ਜੀ ਮਹਾਰਾਜ ਜੀ ਦੀ ਦਿੱਤੀ ਹੋਈ, ਉਹਦੇ ਤੇ ਤੁਸੀਂ ਇਹ ਨਵਾਬੀ ਦਾ ਕੋਟ ਕਿਵੇਂ ਲਾ ਰਹੇ ਹੋ?
ਤੁਰਕਨ ਭੇਜਿਓ ਤੁਸੀਂ ਕਿਮ ਮੋੜੋ, ਖਾਓ ਵਰਤੋ ਔਰ ਲੈਣ ਲੋੜੋ।
ਭਾਈ ਸੁਬੇਗ ਸਿੰਘ ਜੀ ਕਹਿੰਦੇ ਕਿ ਤੁਸੀਂ ਕਿਹੜਾ ਮੰਗਣ ਗਏ ਸੀ ਪਾਤਸ਼ਾਹਾਂ ਦੇ ਕੋਲ ਨਵਾਬੀ? ਇਹ ਨਵਾਬੀ ਆਪਣੇ ਆਪ ਤੁਹਾਡੇ ਚਰਨਾਂ ਚ ਆਈ ਆ, ਪੰਥ ਦਾ ਦਬਦਬਾ ਵੇਖ ਕੇ, ਪੰਥ ਦਾ ਪ੍ਰਤਾਪ ਵੇਖ ਕੇ ਉਨ੍ਹਾਂ ਨੇ ਤੁਹਾਡੇ ਚਰਨਾਂ ਚ ਨਵਾਬੀ ਭੇਜੀ ਹੈ। ਤੁਸੀਂ ਕਿਹੜਾ ਮੰਗਣ ਗਏ ਸੀ ਉਨ੍ਹਾਂ ਨੇ ਭੇਜੀ, ਤੁਸੀਂ ਪ੍ਰਵਾਨ ਕਰ ਲਓ, ਗ੍ਰਹਿਣ ਕਰ ਲਓ। ਤੇ ਤੁਸੀਂ ਕਿਹੜਾ ਤੁਰਕਾਂ ਦੇ ਨਾਲ ਜੋੜ ਕੇ ਰੱਖਣੀ ਹੈ, ਜਦੋਂ ਕਿਤੇ ਲੋੜ ਪਵੇ ਤੇ ਇਹ ਤਿਆਗਣੀ ਪਵੇ ਤਾਂ ਤਿਆਗ ਵੀ ਦਿਆ ਜੇ, ਤੇ ਸਗੋਂ ਤੁਸੀਂ ਤੁਰਕਾਂ ਦੇ ਕੋਲ ਲੈਣਦਾਰ ਬਣੋ। ਉਹ ਤੁਰਕਾਂ ਦੇ ਕੋਲੋਂ ਲੈਣਦਾਰ ਪਾਤਸ਼ਾਹ ਜਿਹੜੇ ਨੇ ਉਹ ਹਮੇਸ਼ਾ ਆਪਣੀ ਰਈਅਤ ਕੋਲੋਂ ਲਿਆ ਕਰਦੇ ਨੇ, ਉਹ ਤੁਹਾਡੀ ਰਈਅਤ ਬਣ ਕੇ ਹੁਣ ਤੁਹਾਡੇ ਚਰਣਾ ਵਿਚ ਆਏ ਹਨ।
ਦੋਹੇਰਾ ਦਰਬ ਜੋ ਆਈ ਥੀ ਤੋ ਖਾਲਸੇ ਲਈ ਵਰਤਾਏ।
ਜਿਹੜੇ ਤੇ ਰੁਪਈਏ ਆਏ ਸਨ ਨਾਲ, ਖਿਲਤ ਦੇ ਪੈਸੇ ਆਏ ਸਨ, ਉਹ ਤਾਂ ਖਾਲਸੇ ਨੇ ਸਾਰਿਆਂ ਵਿਚ ਆਪੋ ਵਿਚ ਵੰਡ ਲਏ।
ਕਯੋ ਦਰਬਾਰੇ ਸਿੰਘ ਕੋ ਤੂੰ ਨਵਾਬੀ ਲੈ ਸਿਰੋ ਪਾਓ।
ਦੀਵਾਨ ਦਰਬਾਰਾ ਸਿੰਘ ਜੀ ਪੰਥ ਦੇ ਉਸ ਵੇਲੇ ਆਗੂ ਸਨ, ਸਿੰਘਾਂ ਨੇ ਆਖਿਆ ਕਿ ਦੀਵਾਨ ਜੀ ਇਹ ਜਿਹੜੀ ਦਸਤਾਰ ਹੈ ਨਵਾਬੀ ਦੀ ਜਿਹੜੀ ਖਿਲਤ ਆਈ ਹੈ ਤੁਸੀਂ ਆਪਣੇ ਸਿਰ ਤੇ ਬੰਨ ਲਓ, ਇਹ ਜਗ੍ਹਾ ਆਈ ਹੈ, ਕਲਗੀ ਆਈ ਹੈ, ਨਾਲ ਰਤਨ ਜੜਾਊ ਆਏ ਨੇ, ਇਹ ਤੁਸੀਂ ਗ੍ਰਹਿਣ ਕਰ ਲਓ, ਨਵਾਬੀ ਦੀ ਖਿਲਤ ਤੁਸੀਂ ਪ੍ਰਵਾਨ ਕਰ ਲਓ।
ਦਰਬਾਰਾ ਸਿੰਘ ਅੱਗਿਓਂ ਕਈ ਅਸੀਂ ਨਵਾਬੀ ਕਦ ਚਹਿ ਲਈ।
ਦੀਵਾਨ ਦਰਬਾਰਾ ਸਿੰਘ ਜੀ ਮਹਾਨ ਤਿਆਗੀ ਤੇ ਵਿਰਖਤ ਪੁਰਸ਼ ਨੇ, ਉਨ੍ਹਾਂ ਅੱਗੋਂ ਜਵਾਬ ਦਿੱਤਾ, ਕਹਿਣ ਲੱਗੇ ਕਿ ਅਸੀਂ ਨਵਾਬੀ ਕਦੋਂ ਲੈਣੀ ਚਾਹੀਏ, ਅਸੀਂ ਆਪਣੇ ਮਨ ਚ ਨਵਾਬੀ ਦੀ ਕਦੇ ਇੱਛਾ ਹੀ ਨਹੀਂ ਰੱਖੀ।
ਹਮਕੋ ਸਤਗੁਰ ਬਚਨ ਪਾਤਸ਼ਾਹੇ, ਹਮਕੋ ਜਾਪਤ ਇਗ ਸੋ ਆਏ।
ਸਾਨੂੰ ਤਾਂ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨੇ ਪਾਤਸ਼ਾਹੀ ਦਾ ਬਚਨ ਕੀਤਾ ਹੋਇਆ ਕਿ ਮੈਂ ਆਪਣੇ ਸਿੱਖ ਨੂੰ ਸਿੰਘ ਨੂੰ ਹੰਨੇ ਹੰਨੇ ਦੀ ਪਾਤਸ਼ਾਹੀ ਦਿੱਤੀ ਹੈ, ਤੇ ਸਾਨੂੰ ਤਾਂ ਉਹੀ ਸਭ ਤੋਂ ਵੱਡੀ ਪਾਤਸ਼ਾਹੀ ਮਿਲੀ ਹੋਈ ਹੈ ਜਿਹੜੀ ਕਲਗੀਧਰ ਨੇ ਆਪਣੇ ਬਚਨਾਂ ਨਾਲ ਦਿੱਤੀ ਹੈ।
ਹਮ ਰਾਖਤ ਪਾਤਸ਼ਾਹੀ ਦਾਵਾ,
ਅਸੀਂ ਤਾਂ ਪਾਤਸ਼ਾਹੀ ਦਾ ਦਾਵਾ ਰੱਖਦੇ ਹਾਂ ਕਿ ਅਸੀਂ ਤਾਂ ਇਹ ਪਾਤਸ਼ਾਹੀ ਇਨ੍ਹਾਂ ਕੋਲੋਂ ਖੋਣੀ ਹੈ।
ਜਾਂ ਇਤਕੋ ਜਾਂ ਅਗਲੇ ਪਾਵਾ,
ਜਾਂ ਇੱਥੋਂ ਦੀ ਪਾਤਸ਼ਾਹੀ ਲੈ ਲਾਂਗੇ ਲੋਕ ਦੀ ਜੇ ਜਿਉਂਦੇ ਰਹੇ, ਤੇ ਜੇ ਸ਼ਹੀਦੀਆਂ ਪਾ ਗਏ ਤੇ ਅੱਗੇ ਪਰਲੋਕ ਦੀ ਪਾਤਸ਼ਾਹੀ ਤਾਂ ਸਾਨੂੰ ਮਿਲ ਹੀ ਜਾਣੀ, ਅਸੀਂ ਤਾਂ ਇੱਥੋਂ ਦੀ ਜਾਂ ਅੱਗੇ ਦੀ ਪਾਤਸ਼ਾਹੀ ਦਾ ਦਾਵਾ ਰੱਖਦੇ ਹਾਂ।
ਜੋ ਸਤਗੁਰ ਸਿੱਖਣ ਕਹੀ ਬਾਤ, ਹੋਗ ਸਾਈ ਮੈਂ ਖਾਲੀ ਜਾਤ।
ਜਿਹੜੇ ਬਚਨ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਸਿੱਖਾਂ ਪ੍ਰਤੀ ਕਹੇ ਨੇ ਖਾਲਸਾ ਜੀ, ਉਹ ਬਚਨ ਹਮੇਸ਼ਾ ਸੱਤ ਨੇ, ਉਹ ਕਦੇ ਖਾਲੀ ਨਹੀਂ ਜਾ ਸਕਦੇ। ਗੁਰਦੇਵ ਦੇ ਕਹੇ ਹੋਏ ਬਚਨ ਤ੍ਰਈ ਕਾਲ ਸੱਤ ਹੋਣਗੇ।
ਧਰੋ ਵਿਦਰਤ ਉਹ ਧਵਲ ਡੁਲਾਏ, ਸਤਗੁਰ ਬਚਨ ਨਾ ਖਾਲੀ ਜਾਏ।
ਜਿਹੜਾ ਧਰੂ ਤਾਰਾ ਉਹ ਭਾਵੇਂ ਆਪਣੀ ਜਗ੍ਹਾ ਤੋਂ ਡੋਲ ਜਾਏ, ਜਿਹੜਾ ਧਵਲ ਇਸ ਧਰਤੀ ਨੂੰ ਚੁੱਕੀ ਬੈਠਾ ਉਹ ਵੀ ਭਾਵੇਂ ਡੋਲ ਜਾਏ, ਪਰ ਸਤਿਗੁਰੂ ਕਲਗੀਧਰ ਪਾਤਸ਼ਾਹ ਦਾ ਕੀਤਾ ਬਚਨ ਕਦੇ ਖਾਲੀ ਨਹੀਂ ਜਾ ਸਕਦਾ।
ਇਨ ਗਰੀਬ ਸਿੰਘਨ ਕੋ ਮੈਂ ਦੇਉ ਪਾਤਸ਼ਾਹੇ, ਯੇ ਯਾਦ ਰੱਖੈ ਮਰੀ ਗੁਰ ਆਏ।
ਜਿਹੜੇ ਬਚਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਕੀਤੇ ਨੇ ਕਿ ਮੈਂ ਆਪਣੇ ਇਨ੍ਹਾਂ ਗਰੀਬ ਸਿੱਖਾਂ ਨੂੰ ਪਾਤਸ਼ਾਹੀ ਦਿੱਤੀ ਹੈ, ਇਹ ਮੇਰੀ ਗੁਰਿਆਈ ਨੂੰ ਚੇਤੇ ਰੱਖਣਗੇ, ਉਹ ਬਚਨ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਸੱਤ ਹਨ।
ਪਾਤਸ਼ਾਹੀ ਛੱਡ ਕਿਮ ਲਹਿ ਨਵਾਬੇ, ਪਰਾਧੀਨ ਜੇ ਮਾਏ ਖਰਾਬੇ।
ਪਾਤਸ਼ਾਹੀ ਛੱਡ ਕੇ ਅਸੀਂ ਕਿਵੇਂ ਨਵਾਬੀ ਲੈ ਲਈਏ, ਨਾਲੇ ਨਵਾਬੀ ਲੈ ਕੇ ਅਸੀਂ ਇਨ੍ਹਾਂ ਤੁਰਕਾਂ ਦੇ ਪਰਾਧੀਨ ਹੋਣਾ, ਇਨ੍ਹਾਂ ਦੀ ਅਧੀਨਗੀ ਪ੍ਰਵਾਨ ਕਰਾਂਗੇ, ਅਸੀਂ ਇਹ ਅਧੀਨਗੀ ਕਿਵੇਂ ਇਨ੍ਹਾਂ ਦੀ ਪ੍ਰਵਾਨ ਕਰ ਸਕਦੇ ਹਾਂ? ਪਾਤਸ਼ਾਹੀ ਛੱਡ ਕੇ ਅਸੀਂ ਨਵਾਬੀ ਕਿਵੇਂ ਲੈ ਲਈਏ?
ਦੋਹੇਰਾ ਹਮ ਪਾਤਸ਼ਾਹੀ ਸਤਿਗੁਰ ਦੇਈ ਹੰਨੇ ਹੰਨੇ ਲਾਏ।
ਸਾਨੂੰ ਸੱਚੇ ਪਾਤਸ਼ਾਹ ਨੇ ਪਾਤਸ਼ਾਹੀ ਦਿੱਤੀ ਤੇ ਹੰਨੇ ਹੰਨੇ ਦੀ ਪਾਤਸ਼ਾਹੀ, ਹੰਨੇ ਦਾ ਮਤਲਬ ਹੁੰਦਾ ਘੋੜੇ ਦੀ ਕਾਠੀ, ਘੋੜੇ ਦੀ ਕਾਠੀ ਦੇ ਨਾਲ ਸਤਿਗੁਰਾਂ ਨੇ ਸਾਨੂੰ ਪਾਤਸ਼ਾਹੀ ਦੇ ਦਿੱਤੀ ਹੈ ਕਿ ਜਿੱਥੇ ਸਿੰਘ ਘੋੜੇ ਤੇ ਸਵਾਰ ਹੋ ਕੇ ਖਲੋਵੇਗਾ ਉਥੇ ਦਾ ਪਾਤਸ਼ਾਹ ਉਹ ਸਿੰਘ ਹੈ।
ਜੈ ਜੈ ਬਹਿ ਜ਼ਮੀਨ ਮਲ ਤੈ ਤੈ ਤਖਤ ਬਣਾਏ,
ਜਿੱਥੇ ਜਿੱਥੇ ਜ਼ਮੀਨ ਮਲ ਕੇ ਸਿੰਘ ਬੈਠੇਗਾ ਉਥੇ ਹੀ ਆਪਣਾ ਤਖਤ ਬਣਾ ਲਏਗਾ, ਉਥੋਂ ਦਾ ਹੀ ਉਹ ਰਾਜਾ ਤੇ ਬਾਦਸ਼ਾਹ ਸਦਾਵੇਗਾ।
ਇਸੀ ਪੰਤ ਬੋ ਸਿੱਖਣ ਕਹੇ।
ਏਦਾਂ ਹੋਰ ਵੀ ਕਈ ਸਿੰਘਾਂ ਦੇ ਕੋਲ ਪ੍ਰਸਤਾਵ ਰੱਖਿਆ ਗਿਆ ਕਿ ਨਵਾਬੀ ਤੁਸੀਂ ਲੈ ਲਓ, ਬਾਬਾ ਹਰੀ ਸਿੰਘ ਜੀ ਤੁਸੀਂ ਲੈ ਲਓ ਨਵਾਬੀ, ਬਾਬਾ ਦੀਪ ਸਿੰਘ ਜੀ ਵੀ ਸਨ ਉਸ ਵੇਲੇ ਸ਼ਹੀਦਾਂ ਦੀ ਮਿਸਲ ਦੇ ਜਥੇਦਾਰ, ਉਨ੍ਹਾਂ ਨੂੰ ਕਿਹਾ ਗਿਆ ਕਿ ਤੁਸੀਂ ਨਵਾਬੀ ਪ੍ਰਵਾਨ ਕਰ ਲਓ, ਪਰ ਕਿਸੇ ਵੀ ਸਿੰਘ ਨੇ ਉਸ ਵੇਲੇ ਨਵਾਬੀ ਪ੍ਰਵਾਨ ਨਹੀਂ ਕੀਤੀ।
ਨਵਾਬੀ ਨਹੀਂ,
ਸਭ ਨੇ ਇਹੀ ਜਵਾਬ ਦਿੱਤਾ ਕਿ ਸਾਨੂੰ ਨਵਾਬੀ ਦੀ ਲੋੜ ਨਹੀਂ ਹੈ, ਅਸੀਂ ਤਾਂ ਪਾਤਸ਼ਾਹ ਹਾਂ, ਅਸੀਂ ਪਾਤਸ਼ਾਹੀ ਦਾ ਦਾਵਾ ਛੱਡ ਕੇ ਨਵਾਬ ਕਿਉਂ ਬਣੀਏ।
ਉਨ ਮੰਗੀ ਕਦ ਦੇਈ ਪਾਤਸ਼ਾਹੇ,
ਹਾਂਜੀ
ਪੰਥ ਛੱਡ ਬਯੋ ਕਬ ਉਨਕੇ ਪਾਏ।
ਉਨ੍ਹਾਂ ਨੇ ਉਨ ਮੰਗੀ ਕਦ ਦਈ ਪਾਤਸ਼ਾਹੀ, ਅਸੀਂ ਤਾਂ ਪਾਤਸ਼ਾਹੀ ਦਾ ਦਾਵਾ ਰੱਖਦੇ, ਸਾਨੂੰ ਪਾਤਸ਼ਾਹੀ ਥੋੜੀ ਮਿਲ ਗਈ ਹੈ ਉਨ੍ਹਾਂ ਕੋਲੋਂ ਹਾਲੇ, ਤੇ ਅਸੀਂ ਆਪਣੀ ਨਵਾਬੀ ਲੈ ਕੇ ਉਨ੍ਹਾਂ ਦੀ ਦਿੱਤੀ ਹੋਈ ਤੇ ਪਾਤਸ਼ਾਹੀ ਦਾ ਦਾਵਾ ਛੱਡ ਬੈਠੀਏ, ਸਾਨੂੰ ਸਿਆਣਾ ਕੌਣ ਆਖੇਗਾ। ਅਸੀਂ ਤਾਂ ਪਾਤਸ਼ਾਹੀ ਦਾ ਦਾਵਾ ਰੱਖਦੇ ਹਾਂ, ਉਨ੍ਹਾਂ ਸਾਨੂੰ ਪਾਤਸ਼ਾਹੀ ਨਹੀਂ ਦਿੱਤੀ, ਨਵਾਬੀ ਭੇਜ ਦਿੱਤੀ ਹੈ, ਤੇ ਨਵਾਬੀ ਲੈ ਕੇ ਅਸੀਂ ਪਾਤਸ਼ਾਹੀ ਦਾ ਦਾਵਾ ਛੱਡ ਦਈਏ, ਇਹ ਭਲਾ ਕਿਵੇਂ ਹੋ ਸਕਦਾ ਹੈ।
ਪੰਥ ਤੁਰਕਨ ਕੋ ਐਸੋ ਮੇਲ, ਬਰੂਦ ਅਗਨ ਕੋ ਜੈਸੋ ਖੇਲ।
ਪੰਥ ਦਾ ਤੇ ਤੁਰਕਾਂ ਦਾ ਮੇਲ ਇਸ ਤਰ੍ਹਾਂ ਦਾ ਮੇਲ ਹੈ ਜਿਵੇਂ ਅੱਗ ਤੇ ਬਰੂਦ ਦਾ ਮੇਲ ਹੈ। ਅੱਗ ਤੇ ਬਰੂਦ ਕਦੇ ਇਕੱਠੇ ਰਹਿ ਸਕਦੇ ਨੇ? ਇਸੇ ਤਰ੍ਹਾਂ ਪੰਥ ਤੇ ਤੁਰਕ ਕਦੇ ਇਕੱਠੇ ਨਹੀਂ ਰਹਿ ਸਕਦੇ। ਜੇ ਆਖਣ ਕੇ ਨਵਾਬੀ ਦੇ ਦੇਣਗੇ, ਅਸੀਂ ਨਵਾਬੀ ਲੈ ਕੇ ਇਨ੍ਹਾਂ ਦੇ ਨਾਲ ਮਿਲ ਕੇ ਰਵਾਂਗੇ, ਇਹ ਨਹੀਂ ਹੋ ਸਕਦਾ, ਕਿਉਂਕਿ ਅੱਗ ਤੇ ਬਰੂਦ ਦਾ ਕਦੇ ਮੇਲ ਨਹੀਂ ਹੋ ਸਕਦਾ। ਇਸੇ ਤਰ੍ਹਾਂ ਪੰਥ ਦਾ ਤੇ ਤੁਰਕਾਂ ਦਾ ਕਦੇ ਮੇਲ ਨਹੀਂ ਹੋ ਸਕਦਾ।
ਕਿਸੇ ਸਿੰਘ ਕੋ ਯਹ ਵੀ ਦੇਹੋ, ਟਹਿਲ ਕਰਤ ਕਿਸ ਕੋ ਲਖ ਲਿਓ।
ਚਲੋ ਜੇ ਨਵਾਬੀ ਆ ਗਈ, ਭਾਈ ਸੁਬੇਗ ਸਿੰਘ ਜੀ ਦੀ ਸਿਆਣਪ ਹੈ, ਉਹ ਕਹਿ ਰਹੇ ਨੇ ਕਿ ਗੁਰਧਾਮਾਂ ਦੀ ਸੇਵਾ ਆਪਾਂ ਸ਼ਾਂਤੀ ਦੇ ਨਾਲ ਸਕੂਨ ਦੇ ਨਾਲ ਕਰ ਲਵਾਂਗੇ, ਤੇ ਗੁਰੂ ਧਾਮਾਂ ਦੀ ਸੇਵਾ ਵਾਸਤੇ ਚਲੋ ਜੇ ਨਵਾਬੀ ਆਈ ਤੇ ਕਿਸੇ ਸਿੰਘ ਨੂੰ ਦੇ ਦਿੰਦੇ ਹਾਂ, ਜਿਹੜਾ ਕੋਈ ਸੇਵਾ ਕਰ ਰਿਹਾ, ਟਹਿਲ ਕਰਨ ਵਾਲਾ ਕੋਈ ਸਿੱਖ ਸੇਵਕ ਵੇਖੋ, ਉਹਨੂੰ ਆਪਾਂ ਇਹ ਨਵਾਬੀ ਦੇ ਦਿੰਦੇ ਹਾਂ।
ਕਪੂਰ ਸਿੰਘ ਥੋ ਟਹਿਲ ਕਮਾਵਤ।
ਖਾਲਸਾ ਜੀ, ਉਸ ਵੇਲੇ ਭਾਈ ਕਪੂਰ ਸਿੰਘ ਜੀ, ਜੋ ਬਾਅਦ ਚ ਨਵਾਬ ਕਪੂਰ ਸਿੰਘ ਪੰਥ ਦੇ ਜਥੇਦਾਰ ਬਣੇ, ਭਾਈ ਕਪੂਰ ਸਿੰਘ ਜੀ ਚੜ੍ਹਦੀ ਜਵਾਨੀ ਵਿਚ ਸਨ। ਭਾਈ ਕਪੂਰ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ ਖਾਲਸੇ ਪੰਥ ਦੇ ਕੋਲੋਂ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਪਾਸੋਂ ਖੰਡੇ ਦੀ ਪੌਲ ਛਕੀ ਸੀ ਬਾਬਾ ਨਵਾਬ ਕਪੂਰ ਸਿੰਘ ਜੀ ਨੇ। ਨਵਾਬ ਕਪੂਰ ਸਿੰਘ ਜੀ ਜੋ ਬੜੀ ਉੱਚੀ ਅਵਸਥਾ ਦੇ ਮਾਲਕ ਹੋਏ ਨੇ, ਫੈਜ਼ਲਪੁਰ ਨਗਰ ਹੈ ਉਸ ਪਿੰਡ ਦੇ ਵਿਚ ਇਨ੍ਹਾਂ ਦਾ ਜਨਮ ਦਲੀਪ ਸਿੰਘ ਵਿਰਕ ਦੇ ਘਰ ਵਿਚ ਹੋਇਆ, ਔਰ ਬੜੀ ਚੜ੍ਹਦੀ ਕਲਾ ਵਾਲੀ ਬਿਰਤੀ ਰੱਖ ਕੇ ਬਚਪਨ ਤੋਂ ਹੀ ਸ਼ਸਤਰ ਵਿਦਿਆ ਦੇ ਜ਼ੋਰ ਸਿੱਖਦੇ ਰਹੇ। ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹੀਦੀ ਤੋਂ ਨਵਾਬ ਕਪੂਰ ਸਿੰਘ ਜੀ ਬੜੇ ਪ੍ਰਭਾਵਿਤ ਹੋਏ। ਉਸ ਵੇਲੇ ਸਿੰਘਾਂ ਦੀਆਂ ਕੁਰਬਾਨੀਆਂ ਦਾ ਜਜ਼ਬਾ ਸੁਣ ਕੇ ਇਨ੍ਹਾਂ ਅੰਦਰ ਵੀ ਚਾਉ ਪੈਦਾ ਹੋਇਆ ਆਪਣਾ ਆਪ ਕੁਰਬਾਨ ਕਰਨ ਵਾਸਤੇ, ਤੇ ਖਾਲਸੇ ਪੰਥ ਦੀ ਸ਼ਰਨ ਵਿਚ ਵਿਸਾਖੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਆ ਕੇ ਭਾਈ ਮਨੀ ਸਿੰਘ ਜੀ ਸ਼ਹੀਦ ਪਾਸੋਂ ਇਨ੍ਹਾਂ ਨੇ ਖੰਡੇ ਦੀ ਪੌਲ ਛਕੀ ਸੀ, ਔਰ ਪੰਥ ਦੇ ਵਿਚ ਬੜੇ ਬੜੇ ਨਾਮਣੇ ਖੱਟੇ, ਅਨੇਕਾਂ ਥਾਵਾਂ ਤੇ ਮੂਹਰੇ ਹੋ ਕੇ ਦੀਵਾਨ ਦਰਬਾਰਾ ਸਿੰਘ ਜੀ ਦੇ ਨਾਲ ਰਹਿ ਕੇ ਉਨ੍ਹਾਂ ਦੀ ਅਗਵਾਈ ਵਿਚ ਅਨੇਕਾਂ ਮੱਲਾਂ ਮਾਰੀਆਂ, ਤੇ ਭਾਈ ਕਪੂਰ ਸਿੰਘ ਜੀ ਉਸ ਵੇਲੇ ਟਹਿਲ ਕਰ ਰਹੇ ਸਨ, ਦੌੜ ਦੌੜ ਕੇ ਭੱਜ ਭੱਜ ਕੇ ਸੇਵਾ ਕਰ ਰਹੇ ਸਨ।
ਦੌੜ ਦੌੜ ਥੋ ਪੱਖੋ ਚਲਾਵਤ।
ਭਾਈ ਕਪੂਰ ਸਿੰਘ ਜੀ ਨੇ ਆਪਣੇ ਹੱਥ ਦੇ ਵਿਚ ਪੱਖਾ ਫੜਿਆ ਹੋਇਆ ਤੇ ਭੱਜ ਭੱਜ ਕੇ ਸਿੰਘਾਂ ਨੂੰ ਪੱਖਾ ਚੱਲ ਰਹੇ ਨੇ, ਕਦੇ ਸੱਜੇ ਹੋ ਕੇ ਕਦੇ ਖੱਬੇ ਹੋ ਕੇ ਪੱਖਾ ਝੱਲਣ ਦੀ ਸੇਵਾ ਕਰ ਰਹੇ ਹਨ।
ਹੁਣ ਚਲੀ ਤੇਗਤੀ ਸਨਮੁਖ ਕੱਲੇ।
ਕੁਝ ਦਿਨ ਪਹਿਲਾਂ ਹੀ, ਹਾਲੇ ਦੋ ਚਾਰ ਦਿਨ ਪਹਿਲਾਂ ਹੀ, ਰੋਪੜ ਦੇ ਇਲਾਕੇ ਦੇ ਵਿਚ ਇਕ ਜੰਗ ਹੋਇਆ ਸੀ। ਉਸ ਜੰਗ ਦੇ ਵਿਚ ਭਾਈ ਕਪੂਰ ਸਿੰਘ ਜੀ ਦੇ ਇੱਕ ਤੁਰਕ ਦੇ ਨਾਲ ਟਾਕਰਾ ਹੋਇਆ ਤੇ ਉਹ ਤੁਰਕ ਨੂੰ ਜਦੋਂ ਮਾਰਿਆ ਨਾ ਤੇ ਤੁਰਕ ਨੇ ਵੀ ਅੱਗੋਂ ਤੇਗ ਮਾਰੀ, ਉਹ ਤੁਰਕ ਤਾਂ ਮਾਰਿਆ ਗਿਆ, ਉਹ ਤੇਗ ਦਾ ਜਿਹੜਾ ਜ਼ਖਮ ਸੀ ਉਹ ਭਾਈ ਕਪੂਰ ਸਿੰਘ ਜੀ ਦੇ ਮੂੰਹ ਦੇ ਉੱਤੇ, ਨੱਕ ਦੇ ਨਾਲ ਗੱਲ ਦੇ ਉੱਤੇ ਲੱਗਾ ਹੋਇਆ ਸੀ, ਚਿਹਰੇ ਦੇ ਉੱਤੇ ਕਿਰਪਾਨ ਦੀ ਨੋਕ, ਬੜਾ ਡੂੰਘਾ ਜ਼ਖਮ ਸੀ, ਉਹ ਜ਼ਖਮ ਨਵਾਬ ਕਪੂਰ ਸਿੰਘ ਜੀ ਦੇ ਚਿਹਰੇ ਤੇ ਲੱਗਾ ਹੋਇਆ ਸੀ। ਉਹ ਵੇਖਿਆ ਸਿੰਘਾਂ ਨੇ ਵੀ ਇਹ ਸੂਰਮਾ ਵੀ ਹੈ, ਸੇਵਾ ਵੀ ਕਰ ਰਿਹਾ, ਬੜਾ ਦਲੇਰ ਵੀ ਹੈ, ਸੇਵਾ ਭਾਵਨਾ ਦਾ ਜਜ਼ਬਾ ਇਹਨਾਂ ਦੇ ਅੰਦਰ ਹੈ ਤੇ ਨਾਲੇ ਸੂਰਮਾ ਵੀ ਹੈ, ਚਿਹਰੇ ਦੇ ਉੱਤੇ ਪਿੱਠ ਤੇ ਨਹੀਂ ਸਾਹਮਣੇ ਹੋ ਕੇ ਤੇਗ ਦਾ ਫੱਟ ਆਪਣੇ ਮੂੰਹ ਤੇ ਝੱਲਿਆ ਸਿੰਘ ਨੇ।
ਐਸ ਸਜੀ ਜਨ ਸਖਤ ਮਿਗ ਛੱਲੈ,
ਕਹਿੰਦੇ ਚਿਹਰੇ ਦੇ ਉੱਤੇ ਤੇਗ ਦਾ ਵਾਰ ਉਹ ਇਸ ਤਰ੍ਹਾਂ ਝੱਲਿਆ ਤੇ ਉਹ ਏਦਾਂ ਸੋਭ ਰਿਹਾ ਚਿਹਰੇ ਦੇ ਉੱਤੇ, ਕਹਿੰਦੇ ਮਾਨੋ ਜਿਵੇਂ ਚੰਦਰਮਾ ਨੂੰ ਵੇਖ ਕੇ ਮ੍ਰਿਗ ਹਿਰਨ ਦਾ ਜਿਹੜਾ ਬੱਚਾ ਹੈ ਉਹ ਮੋਹਿਤ ਹੋ ਜਾਂਦਾ, ਏਦਾਂ ਸਿੰਘ ਵੇਖ ਕੇ ਪ੍ਰਭਾਵਿਤ ਹੋਏ।
ਜ਼ਖਮ ਕੱਚੋ ਤੋਂ ਲੱਗਿਓ ਤਤਕਾਲ,
ਕੁਝ ਦਿਨ ਪਹਿਲਾਂ ਹੀ ਉਹ ਜ਼ਖਮ ਲੱਗਾ ਸੀ, ਤੇਗ ਦਾ ਡੂੰਘਾ ਜ਼ਖਮ ਸੀ ਤੇ ਹਾਲੇ ਕੱਚਾ ਸੀ, ਜ਼ਖਮ ਪੂਰਾ ਠੀਕ ਨਹੀਂ ਸੀ ਹੋਇਆ।
ਕਹੇ ਦੇਖ ਉਸ ਸਿੰਘ ਨਿਹਾਲ,
ਸਿੰਘਾਂ ਨੇ ਭਾਈ ਕਪੂਰ ਸਿੰਘ ਜੀ ਵੱਲ ਨਿਗਾਹ ਮਾਰੀ ਤੇ ਵੇਖਿਆ, ਕਹਿੰਦੇ ਨਿਹਾਲ ਬਈ ਸਿੰਘਾਂ ਨਿਹਾਲ, ਗੁਰੂ ਪੰਥ ਦੀ ਸੇਵਾ ਕਰਨ ਵਾਲਾ, ਨਾਲੇ ਸੂਰਮਾ ਦੀਵਾਨ ਦਰਬਾਰਾ ਸਿੰਘ ਜੀ ਦੇ ਨਾਲ ਇਹਨਾਂ ਦਾ ਬਹੁਤ ਸਨੇਹ ਸੀ ਨਵਾਬ ਕਪੂਰ ਸਿੰਘ ਜੀ ਦਾ, ਤੇ ਕਈ ਮੱਲਾਂ ਇਹਨਾਂ ਨੇ ਮਾਰੀਆਂ ਸਨ, ਅਨੇਕਾਂ ਮੁਹਿੰਮਾਂ ਦੇ ਵਿਚ ਸ਼ਾਮਲ ਰਹੇ ਹਨ, ਇਸ ਕਰਕੇ ਪੰਥ ਦੇ ਵਿਚ ਇਹਨਾਂ ਦਾ ਦੀਵਾਨ ਦਰਬਾਰਾ ਸਿੰਘ ਤੋਂ ਬਾਅਦ ਬੜਾ ਵੱਡਾ ਸਤਿਕਾਰ ਵੀ ਸੀ। ਕਹਿੰਦੇ ਨਿਹਾਲ ਬਈ ਸਿੰਘਾ ਨਿਹਾਲ, ਕਿ ਤੂੰ ਬੜਾ ਵੱਡਾ ਘਾਲਣਾ ਘਾਲ ਲਿਆ, ਨਾਲੇ ਦੁਸ਼ਮਣ ਦਾ ਸ਼ਸਤਰ ਆਪਣੇ ਚਿਹਰੇ ਤੇ ਝੱਲਿਆ, ਨਾਲੇ ਤੂੰ ਪੰਥ ਦਾ ਸੇਵਾਦਾਰ ਹੈ।
ਉਹੀ ਬਚਨ ਖਾਲਸਾ ਕੋ ਫੁਰਿਓ,
ਉਹੀ ਬਚਨ ਖਾਲਸੇ ਦਾ ਫੁਰਿਆ,
ਆਏ ਸਮਾਂ ਸਭ ਸਿੰਘ ਕੋ ਜੁਰਿਓ।
ਕਹਿੰਦੇ ਸਿੰਘਾਂ ਨੇ ਜਦੋਂ ਇਹਦੇ ਸ਼ਸਤਰ ਲੱਗਾ ਸੀ ਭਾਈ ਕਪੂਰ ਸਿੰਘ ਜੀ ਦੇ ਚਿਹਰੇ ਤੇ, ਉਦੋਂ ਕਹਿ ਦਿੱਤਾ ਸੀ ਸਿੰਘਾਂ ਅੱਜ ਤੂੰ ਨਿਹਾਲ ਹੋ ਗਿਆ, ਵੀ ਤੇਰੇ ਚਿਹਰੇ ਤੇ ਸ਼ਸਤਰ ਵੱਜਾ, ਤੇਰਾ ਚਿਹਰਾ ਪਵਿੱਤਰ ਹੋ ਗਿਆ, ਤੂੰ ਨਿਹਾਲ ਹੋ ਗਿਆ। ਖਾਲਸੇ ਦਾ ਉਹ ਬਚਨ ਪੂਰਾ ਹੋਇਆ, ਨਵਾਬ ਕਪੂਰ ਸਿੰਘ ਜੀ ਦੇ ਉੱਤੇ ਨਵਾਬੀ ਆਉਣ ਦਾ ਸਮਾਂ ਜਿਹੜਾ ਸੀ ਸਾਰਾ ਆਣ ਬਣਿਆ।
ਦੋਹੇਰਾ ਤਹਾਂ ਸਿੰਘ ਇੱਕ ਆਪਣੋ ਪੜਤ ਬਾਣੀ ਗੁਰ ਲਾਲ,
ਉੱਥੇ ਹੀ ਇੱਕ ਸਿੰਘ ਗੁਰੂ ਕਾ ਸਿੱਖ ਗੁਰਬਾਣੀ ਪੜ ਰਿਹਾ ਸੀ, ਬੜੇ ਪਿਆਰ ਦੇ ਨਾਲ ਬਾਣੀ ਦੀਆਂ ਪੰਕਤੀਆਂ ਪੜ ਰਿਹਾ ਸੀ।
ਤਹਿਲ ਮਹਿਲ ਤਾਂ ਕੋ ਮਿਲੈ ਜਾਂ ਕੋ ਸਾਧ ਕਿਰਪਾਲ,
ਸਿੰਘ ਬਾਣੀ ਦੀਆਂ ਪੰਕਤੀਆਂ ਪੜ ਰਿਹਾ ਸੀ, ਕਹਿ ਰਿਹਾ ਸੀ ਵੀ ਟਹਿਲ ਮਹਿਲ ਤਾਂ ਕੋ ਮਿਲੈ ਜਾਂ ਕੋ ਸਾਧ ਕਿਰਪਾਲ, ਕਿ ਉੱਚੀ ਟਹਿਲ ਕਰਦਿਆਂ ਉੱਚੇ ਮਹਿਲ ਦੀ ਪ੍ਰਾਪਤੀ ਉਹਨਾਂ ਨੂੰ ਹੁੰਦੀ ਹੈ ਜਿਨ੍ਹਾਂ ਤੇ ਸਾਧੂ ਜਨਾਂ ਦੀ ਕਿਰਪਾ ਹੋ ਜਾਏ, ਪਰ ਕਿਨ੍ਹਾਂ ਤੇ ਹੁੰਦੀ ਹੈ ਕਿਰਪਾ ਜਿਹੜੇ ਟਹਿਲ ਕਰਦੇ ਨੇ, ਜਿਹੜੇ ਸੇਵਾ ਕਰਦੇ ਨੇ।
ਸਿੰਘ ਕਪੂਰ ਚੱਲੈ ਪੱਖੋ ਥੋਏ,
ਭਾਈ ਕਪੂਰ ਸਿੰਘ ਜੀ ਉਸ ਵੇਲੇ ਟਹਿਲ ਕਰ ਰਹੇ ਸਨ ਪੰਥ ਦੀ, ਪੱਖਾ ਝੱਲਣ ਦੀ ਸੇਵਾ ਕਰ ਰਹੇ ਸਨ।
ਕਿਰਪਾ ਨਜ਼ਰ ਪੰਥ ਉਸ ਵੱਲ ਹੋਏ,
ਪੰਥ ਦੀ ਕਿਰਪਾ ਦ੍ਰਿਸ਼ਟੀ ਭਾਈ ਕਪੂਰ ਸਿੰਘ ਜੀ ਤੇ ਪਈ, ਪੱਖਾ ਝੱਲ ਰਹੇ ਸੀ ਸਿੰਘਾਂ ਨੂੰ ਤੇ ਪੱਖਾ ਝੱਲਦਿਆਂ ਦੇ ਉੱਤੇ ਪੰਥ ਦੀ ਦ੍ਰਿਸ਼ਟੀ ਪਈ।
ਆਵਾਜ਼ ਅਕਾਲੋਂ ਪੰਥੈ ਸੁਣ ਪਾਏ, ਗੁਰੂ ਗ੍ਰੰਥ ਬਚ ਮੰਨ ਲਿਓ ਭਾਈ।
ਉਧਰ ਅਕਾਲ ਤਖ਼ਤ ਸਾਹਿਬ ਤੇ ਉਹ ਸਿੰਘ ਬਚਨ ਪੜ ਰਿਹਾ ਸੀ, ਟਹਿਲ ਮਹਿਲ ਤਾਂ ਕੋ ਮਿਲਾ ਜਾ ਕੋ ਸਾਧ ਕਿਰਪਾਲ, ਅਕਾਲ ਤਖ਼ਤ ਸਾਹਿਬ ਤੇ ਆਵਾਜ਼ ਆਈ ਕਿ ਜਿਹੜਾ ਸੇਵਾ ਕਰਨ ਵਾਲਾ ਉਹਨੂੰ ਉੱਚੇ ਮਹਿਲ ਦੀ ਪ੍ਰਾਪਤੀ ਹੁੰਦੀ ਹੈ, ਤੇ ਪੰਥ ਨੇ ਜਦੋਂ ਇਹ ਆਵਾਜ਼ ਸੁਣੀ,
ਗੁਰੂ ਗ੍ਰੰਥ ਬਚ ਮੰਨ ਲਿਓ ਭਾਈ,
ਆਖਿਆ ਭਾਈ ਗੁਰੂ ਗ੍ਰੰਥ ਸਾਹਿਬ ਦਾ ਬਚਨ ਆ ਗਿਆ ਤੇ ਇਹ ਬਚਨ ਆਪਾਂ ਸਾਰੇ ਮੰਨ ਲਈਏ।
ਟਹਿਲ ਕਰਤੇ ਮਹਿਲ ਪਹੁੰਚਾਓ,
ਇਹ ਟਹਿਲ ਕਰਨ ਵਾਲਾ ਸਿੰਘ ਹੈ ਕਪੂਰ ਸਿੰਘ, ਇਹਨੂੰ ਮਹਿਲ ਪਹੁੰਚਾਓ, ਇਹਨੂੰ ਉੱਚਾ ਰੁਤਬਾ ਦਿਓ, ਇਹਨੂੰ ਉੱਚੀ ਪਦਵੀ ਤੇ ਬਿਠਾਓ।
ਕਪੂਰ ਸਿੰਘ ਕੋ ਸਿਰੋ ਪਾਓ ਪਹਿਰਾਓ,
ਭਾਈ ਕਪੂਰ ਸਿੰਘ ਜੀ ਨੂੰ ਨਵਾਬੀ ਦੀ ਖਿਲਤ ਦੇ ਕੇ ਇਹਨਾਂ ਨੂੰ ਇਹ ਸਿਰੇ ਪਾਓ ਪਹਿਨਾਣਾ ਕਰੋ।
ਕਹਿਓ ਪੰਥ ਚੱਕੋ ਸਿੰਘ ਭੁਜੰਗੇ,
ਪੰਥ ਨੇ ਉਸ ਵਕਤ ਆਖਿਆ ਹਾਂ ਬਈ ਭੁਜੰਗੀ ਸਿੰਘ, ਕਪੂਰ ਸਿੰਘ ਜੀ ਜਵਾਨੀ ਵਿਚ ਸਨ, ਆਖਿਆ ਆਓ ਭੁਜੰਗੀ ਸਿੰਘ ਜੀ ਆ ਜਾਓ, ਔਰ ਇਹ ਜਿਹੜੀ ਨਵਾਬੀ ਦੀ ਖਿਲਤ ਹੈ ਤੁਸੀਂ ਚੱਕੋ ਤੇ ਪ੍ਰਵਾਨ ਕਰੋ।
ਕਰ ਕਰ ਕੁੰਨ ਸੁਸ ਆਖੀ ਚੰਗੇ,
ਅੱਗੋਂ ਕਪੂਰ ਸਿੰਘ ਨੇ ਹੱਥ ਜੋੜੇ, ਪੰਥ ਦਾ ਹੁਕਮ ਹੈ ਤੇ ਪੰਥ ਦਾ ਹੁਕਮ ਗੁਰੂ ਕਲਗੀਧਰ ਦਾ ਹੁਕਮ ਹੈ, ਅੱਗੋਂ ਹੱਥ ਜੋੜ ਕੇ ਸਿਰ ਝੁਕਾਇਆ, ਆਖਿਆ ਪੰਥ ਦਾ ਹੁਕਮ ਮੇਰੇ ਸਿਰ ਮੱਥੇ ਪੰਥ ਜੋ ਸੇਵਾ ਲਾਵੇ ਮੈਂ ਹਾਜ਼ਰ ਹਾਂ
ਪੰਜ ਭੁਜੰਗੀਆਂ ਨੇ ਚਰਨੀ ਛੁਹਾਏ ਤਲੋ ਸੀਸ ਮੋਏ ਪਵਿੱਤਰ ਕਰਾਏ
ਪਰ ਮੈਂ ਇਹ ਨਵਾਬੀ ਤੁਰਕਾਂ ਦੇ ਦਿੱਤੀ ਨਹੀਂ ਲੈਣੀ ਭਾਈ ਕਪੂਰ ਸਿੰਘ ਜੀ ਕਹਿੰਦੇ ਮੈਨੂੰ ਇਹ ਨਵਾਬੀ ਖਾਲਸੇ ਦੇ ਚਰਨਾਂ ਨਾਲ ਲਾ ਕੇ ਦਿਓ ਤਾਂ ਜੋ ਮੈਂ ਇਹ ਮੰਨਾਂ ਕਿ ਇਹ ਨਵਾਬੀ ਮੈਨੂੰ ਗੁਰੂ ਪੰਥ ਨੇ ਦਿੱਤੀ ਹੈ
ਬੋਲੇ ਸੋਨਿਆ
ਇਹ ਨਵਾਬੀ ਦੀ ਦਸਤਾਰ ਇਹ ਨਵਾਬੀ ਦੀ ਖਿਲਤ ਮੈਨੂੰ ਪੰਥ ਨੇ ਦਿੱਤੀ ਮੈਨੂੰ ਪੰਜ ਸਿੰਘਾਂ ਦੇ ਚਰਨਾਂ ਨਾਲ ਲਾ ਕੇ ਚਰਨਾਂ ਨਾਲ ਛੁਆ ਕੇ ਜਿਹੜੀ ਖਿਲਤ ਹੈ ਇਹਨੂੰ ਪਵਿੱਤਰ ਕਰਕੇ ਪੰਥ ਵੱਲੋਂ ਮੈਨੂੰ ਇਹ ਨਵਾਬੀ ਦਿੱਤੀ ਜਾਵੇ ਨਾ ਕਿ ਕਿਸੇ ਤੁਰਕ ਵੱਲੋਂ
ਪੰਜ ਭੁਜੰਗੀਆਂ ਨੇ ਚਰਨ ਥਲ ਪਾਏ
ਉਸ ਵੇਲੇ ਪੰਥ ਨੇ ਹੁਕਮ ਕੀਤਾ ਪੰਜ ਸਿੰਘਾਂ ਦੀ ਡਿਊਟੀ ਲਾਈ ਦੀਵਾਨ ਦਰਬਾਰਾ ਸਿੰਘ ਜੀ ਭਾਈ ਬੁੱਢਾ ਸਿੰਘ ਜੀ ਹੋਰ ਜਿਹੜੇ ਭਾਈ ਹਰੀ ਸਿੰਘ ਜੀ ਆਦਿਕ ਜਿਹੜੇ ਪੰਜ ਸਿੰਘ ਹਨ ਉਹਨਾਂ ਦੇ ਚਰਨਾਂ ਦੇ ਬਲ ਦੇ ਨਾਲ
ਸਿੰਘ ਸਸੋ ਹੋਏ ਪਰਬਤ ਭੈ ਰਾਏ
ਕਹਿਣ ਲੱਗੇ ਸਿੰਘ ਨੂੰ ਸ਼ੇਰ ਬਣਾ ਦਿੱਤਾ ਉਸ ਵੇਲੇ ਔਰ ਰਾਈ ਤੋਂ ਪਰਬਤ ਬਣਾ ਕੇ ਰੱਖ ਦਿੱਤਾ ਖਾਲਸੇ ਨੇ ਭਾਈ ਕਪੂਰ ਸਿੰਘ ਨੂੰ ਨਵਾਬ ਕਪੂਰ ਸਿੰਘ ਬਣਾ ਦਿੱਤਾ
ਬਾਜਨ ਕੋ ਚਿੜੀਆਂ ਤੋਰ ਖਾਏ ਪਾਵੇ ਖਾਲਸਾ ਬਲ ਜੇ ਮਾਏ
ਭਾਈ ਕਪੂਰ ਸਿੰਘ ਜੀ ਕਹਿੰਦੇ ਖਾਲਸਾ ਜੀ ਖਾਲਸੇ ਦਾ ਜੇ ਬਲ ਪੈ ਜਾਏ ਤੇ ਚਿੜੀਆਂ ਬਾਜਾਂ ਨੂੰ ਤੋੜ ਸਕਦੀਆਂ ਨੇ ਜੇ ਪੰਥ ਦੀ ਕਿਰਪਾ ਦ੍ਰਿਸ਼ਟੀ ਹੋ ਜਾਏ ਨਾ ਚਿੜੀਆਂ ਤੇ ਉਹ ਚਿੜੀਆਂ ਬਾਜਾਂ ਨੂੰ ਤੋੜ ਕੇ ਖਾ ਸਕਦੀਆਂ ਹਨ
ਹੋਏ ਪ੍ਰਸੰਨ ਬਿਦ ਖਾਲਸਾ ਕਰੇ
ਖਾਲਸਾ ਬੜਾ ਪ੍ਰਸੰਨ ਹੋਇਆ ਭਾਈ ਕਪੂਰ ਸਿੰਘ ਦਾ ਅਕੀਦਾ ਵੇਖ ਕੇ ਉਹਨਾਂ ਦੇ ਅੰਦਰ ਦੀ ਭਾਵਨਾ ਵੇਖ ਕੇ
ਪੁਸ਼ਾਕ ਨਵਾਬੀ ਕਪੂਰ ਸਿੰਘ ਸਿਰ ਧਰੇ
ਜਿਹੜੀ ਪੁਸ਼ਾਕ ਸੀ ਨਵਾਬੀ ਦੇ ਪੰਜ ਸਿੰਘਾਂ ਨੇ ਪੰਜ ਤਿਆਰ ਪਰ ਤਿਆਰ ਜਿਹੜੇ ਸਿੰਘ ਸਨ ਦੀਵਾਨ ਦਰਬਾਰਾ ਸਿੰਘ ਆਦਿਕ ਉਨ੍ਹਾਂ ਨੇ ਉਹ ਨਵਾਬੀ ਦੀ ਖੇਲਤ ਭਾਈ ਕਪੂਰ ਸਿੰਘ ਜੀ ਦੇ ਸਿਰ ਤੇ ਰੱਖੀ ਤੇ ਆਖਿਆ ਨਵਾਬੀ ਤੁਹਾਨੂੰ ਗੁਰੂ ਪੰਥ ਦੇ ਰਿਹਾ ਇਹ ਕਿਸੇ ਸੂਬੇ ਲਾਹੌਰ ਵੱਲੋਂ ਨਹੀਂ ਆਈ ਇਹ ਪੰਥ ਤੁਹਾਨੂੰ ਦੇ ਰਿਹਾ ਹੈ
ਦੋਹੇਰਾ ਕਪੂਰ ਸਿੰਘ ਨਵਾਬੀ ਬਈ ਤੂੰ ਸਿੰਘ ਨਵਦਿਓ ਪ੍ਰਤਾਪ
ਨਵਾਬ ਕਪੂਰ ਸਿੰਘ ਜੀ ਜਿਨ੍ਹਾਂ ਨੂੰ ਨਵਾਬੀ ਪ੍ਰਾਪਤ ਹੋ ਗਈ ਨਵਾਬੀ ਦੀ ਦਸਤਾਰ ਲੈ ਲਈ ਤੇ ਬਾਅਦ ਵਿਚ ਹੱਥ ਜੋੜ ਕੇ ਪੰਥ ਨੂੰ ਬੜੀ ਨਿਮਰਤਾ ਨਾਲ ਬੇਨਤੀ ਕੀਤੀ ਖਾਲਸਾ ਜੀ ਨਵਾਬੀ ਤਾਂ ਦੇ ਰਹੇ ਹੋ ਪਰ ਮੇਰੇ ਕੋਲੋਂ ਪੰਥ ਦੀ ਸੇਵਾ ਨਾ ਖੋਇਆ ਜੇ ਇਹ ਨਾ ਹੋਵੇ ਕਿ ਮੈਨੂੰ ਨਵਾਬ ਬਣਾ ਦਿਓ ਤੇ ਮੇਰੇ ਕੋਲੋਂ ਸੇਵਾ ਲੈ ਲਓ ਮੈਂ ਪੱਖਾ ਝੱਲਣ ਦੀ ਸੇਵਾ ਪੰਥ ਦੀ ਫਿਰ ਵੀ ਕਰਦਾ ਰਹਾਂਗਾ ਇਹ ਮੇਰੇ ਤੇ ਅਸੀਸ ਬਖਸ਼ੋ ਕਿ ਮੈਂ ਪੰਥ ਦੀ ਸੇਵਾ ਆਪਣੇ ਅਖੀਰਲੇ ਸਾਹਾਂ ਤੱਕ ਨਿਭਾਉਂਦਾ ਰਹਾਂ ਮੇਰਾ ਸਿੱਖੀ ਸਿਦਕ ਅੰਤਲੇ ਸਾਹਾਂ ਤੱਕ ਨਿਭ ਜੇ ਗੁਰੂ ਪੰਥ ਮੇਰੇ ਤੇ ਕਿਰਪਾ ਦ੍ਰਿਸ਼ਟੀ ਕਰਕੇ ਮੇਰੀ ਇਹ ਅਰਦਾਸ ਕਰੇ ਇਸ ਤਰ੍ਹਾਂ ਨਵਾਬ ਕਪੂਰ ਸਿੰਘ ਜੀ ਨੂੰ ਨਵਾਬੀ ਦੀ ਪ੍ਰਾਪਤੀ ਹੋ ਗਈ ਜਿਸ ਦਿਨ ਨਵਾਬ ਕਪੂਰ ਸਿੰਘ ਜੀ ਨਵਾਬ ਹੋਏ ਉਸੇ ਦਿਨ ਤੋਂ ਹੀ ਫਿਰ ਖਾਲਸੇ ਦਾ ਪ੍ਰਤਾਪ ਵਧਣ ਲੱਗ ਪਿਆ ਦਿਨ ਪ੍ਰਤੀ ਦਿਨ ਸਿੰਘਾਂ ਦਾ ਪ੍ਰਤਾਪ ਜਾਹੋ ਜਲਾਲ ਵਧਣ ਲੱਗਾ
ਤੁਰਕ ਖੁਸ਼ਾਮਦ ਬੋ ਕਰੈ ਟਕੇ ਦੇ ਕੱਲ ਆਪ
ਹੁਣ ਜਿਹੜੇ ਤੁਰਕ ਨੇ ਉਹ ਵੀ ਖੁਸ਼ਾਮਦਾਂ ਕਰਦੇ ਨੇ ਖਾਲਸੇ ਦੀਆਂ ਡਰ ਜਿਆ ਉਹਨਾਂ ਦੇ ਮਨ ਵਿਚ ਕਿਤੇ ਦੁਬਾਰਾ ਨਾ ਵਿਟਰ ਜਾਣ ਸਿੰਘ ਸ਼ਾਂਤ ਕਰਕੇ ਬਿਠਾਏ ਨੇ ਤੇ ਹੁਣ ਉਹ ਤੁਰਕ ਵੀ ਖਾਲਸੇ ਦੀਆਂ ਖੁਸ਼ਾਮਦਾਂ ਕਰਦੇ ਨੇ ਬਕਾਇਦਾ ਜਿਹੜਾ ਟੈਕਸ ਹੈ ਮਾਮਲਾ ਹੈ ਅੱਧੇ ਇਲਾਕੇ ਦੇ ਲਾਹੌਰ ਦੀ ਨਵਾਬੀ ਦਾ ਉਹ ਮਾਮਲਾ ਜਿਹੜਾ ਤੁਰਕ ਆਪ ਖਾਲਸੇ ਦੇ ਚਰਨਾਂ ਵਿਚ ਭੇਜਦੇ ਹਨ
ਜੋ ਪਏ ਪੰਥ ਓਲੇ ਸੁਖ ਅਸਲਮ ਖਾਂ ਪਾਇਓ
ਸੂਬੇ ਲਾਹੌਰ ਨੇ ਗੁਰੂ ਪੰਥ ਖਾਲਸੇ ਦੇ ਓਲੇ ਉਹਨੂੰ ਵੀ ਸੁਖ ਪ੍ਰਾਪਤ ਹੋਇਆ ਉਹ ਵੀ ਸੁਖੀ ਹੋ ਗਿਆ
ਟਕੇ ਬਚੇ ਮਦ ਲਾਹੌਰ ਬਹਾਇਓ
ਔਰ ਉਹਨੂੰ ਵੀ ਟਕੇ ਬਚਣ ਲੱਗ ਪਏ ਵਿਚੋਂ ਅੱਧਾ ਹਿੱਸਾ ਪੰਥ ਨੂੰ ਦੇਣ ਤੋਂ ਬਾਅਦ ਵੀ ਉਹਦਾ ਖਜ਼ਾਨਾ ਜਿਹੜਾ ਸੀ ਉਹ ਭਰਿਆ ਰਹਿਣ ਲੱਗ ਪਿਆ ਉਹਨੂੰ ਵੀ ਟੈਕਸ ਮਾਮਲਾ ਲੋਕਾਂ ਵੱਲੋਂ ਆਉਣ ਲੱਗ ਪਿਆ
ਪੰਥ ਹੈ ਕੀ ਵੈ ਘੂਰ ਕਲਾਵੈ
ਤੇ ਜੇ ਕਿਤੇ ਲੇਟ ਫੇਟ ਹੋ ਜਾਣ ਨਾ ਟਕੇ ਤੇ ਸਿੰਘ ਨਾਲ ਹੀ ਘੂਰ ਕੱਪਾ ਭੇਜ ਦਿੰਦੇ ਕਹਿੰਦੇ ਵੀ ਹਾਂ ਸੂਬਾ ਲਾਹੌਰ ਅਸੀਂ ਆ ਜਾਈਏ ਆਪਣੇ ਦਾਂ ਤੇ ਫੇਰ ਟਕੇ ਨਹੀਂ ਆਏ ਉਸੇ ਵੇਲੇ ਕਹਿੰਦਾ ਲਓ ਮਹਾਰਾਜ ਜੀ ਹੁਣੇ ਮੈਂ ਭੇਜਣ ਲੱਗਾ ਲੇਟ ਹੋ ਗਏ ਮਾਫੀ ਮੰਗਦਾ ਏਦਾਂ ਘੂਰ ਘੂਰ ਕੇ ਖਾਲਸਾ ਉਹਨਾਂ ਦੇ ਕੋਲੋਂ ਲੈਂਦਾ ਟਕੇ
ਬੁਲਾਏ ਬੁਰੀ ਵੈ ਪੰਥ ਬਤਾਵੈ
ਸੂਬਾ ਲਾਹੌਰ ਜਿਹੜਾ ਉਹ ਬੜਾ ਔਖਾ ਭਾਰਾ ਵੀ ਹੁੰਦਾ, ਕਈ ਵਾਰ ਕਹਿੰਦਾ ਬੜੀ ਬੁਰਾ ਬੁਰੀ ਬੁਲਾ ਦੇ ਸਿੰਘ, ਇਹ ਨੀ ਕਿਸੇ ਦੇ ਕਾਬੂ ਆਉਣ ਵਾਲੇ, ਮੈਂ ਤਾਂ ਸੋਚਿਆ ਸੀ ਵੀ ਕਾਬੂ ਆ ਜਾਣਗੇ, ਪਰ ਇਹ ਨੀ ਕਿਸੇ ਦੇ ਕਾਬੂ ਆਉਣ ਵਾਲੇ, ਬੜੀ ਬੁਰੀ ਬਲਾ ਹਨ।
12 ਪਿੰਡ ਦੇ ਜਗੀਰ ਲਿਖਾਏ,
12 ਪਿੰਡ ਜਿਹੜੇ ਸਾਨੂੰ ਜਗੀਰ ਵਜੋਂ ਸ੍ਰੀ ਅੰਮ੍ਰਿਤਸਰ ਸਾਹਿਬ ਲਿਖ ਕੇ ਦੇ ਦਿੱਤੇ ਸੂਬੇ ਲਾਹੌਰ ਨੇ,
ਗੁਰੂ ਚੱਕ ਸਿਉਂ ਦੇ ਲਗਾਏ,
ਗੁਰੂ ਚੱਕ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨਾਂ ਉਹਨਾਂ 12 ਪਿੰਡਾਂ ਦੀ ਜਗੀਰ ਲਾ ਦਿੱਤੀ।
ਕਹਿ ਸਿੰਘ ਮੈਂ ਰੱਖੇ ਪਰਚਾਏ, ਜੋ ਹੋਤੇ ਤੇ ਬੁਰੀ ਬਲਾਏ,
ਨਾਲੇ ਕਹਿੰਦਾ ਸੂਬਾ ਲਾਹੌਰ ਕਹਿੰਦਾ ਮੈਂ ਸਿੰਘਾਂ ਨੂੰ ਪਰਚਾ ਕੇ ਰੱਖਿਆ ਹੋਇਆ, ਜਿਹੜੇ ਸਿੰਘ ਬੜੀ ਬੁਰੀ ਬਲਾ ਨੇ ਨਾ, ਮੈਂ ਇਹਨਾਂ ਨੂੰ ਪਰਚਾ ਕੇ ਰੱਖਿਆ ਹੋਇਆ, ਇੱਕ ਪਾਸੇ ਲਾ ਕੇ ਰੱਖਿਆ ਹੋਇਆ ਹੈ।
ਅੱਗੇ ਮਹੀਨਾ ਅੱਗੇ ਲੈ ਤੂੰ ਖਾਈਏ ਦੁੱਖ ਨਾ ਦੇ,
ਜਿਹੜੇ ਟਕੇ ਮਹੀਨੇ ਦੇ ਬਣਦੇ ਨੇ ਮੈਂ ਪਹਿਲਾਂ ਹੀ ਭੇਜ ਦਿੰਦਾ, ਮਹੀਨੇ ਦੀ ਤਰੀਕ ਹਲੇ ਪੂਰੀ ਹੋਣ ਤੋਂ ਪਹਿਲਾਂ ਹੀ ਹਾਜ਼ਰ ਕਰ ਦਿੰਦਾ, ਤੇ ਇਸੇ ਕਰਕੇ ਮੇਰਾ ਮੁਲਕ ਵੀ ਬਚਿਆ ਹੋਇਆ, ਤੇ ਮੁਲਕ ਦੇ ਵਿੱਚੋਂ ਮੈਨੂੰ ਵੀ ਟੈਕਸ ਉਗਰਾਹੀ ਜਿਹੜੀ ਆ ਆਉਣ ਲੱਗ ਪਈ ਹੈ।
ਅਮਰੀ ਉਨ ਕੀ ਐਸੀ ਪ੍ਰੀਤ, ਬਰੂਦ ਅਗਨ ਕੀ ਜੈਸੀ ਰੀਤ।
ਕੱਲ ਸੂਬਾ ਲਾਹੌਰ ਵੀ ਕਹਿੰਦਾ ਕਹਿੰਦਾ ਸਾਡੀ ਪ੍ਰੀਤ ਜਿਹੜੀ ਪੰਥ ਦੇ ਨਾਲ ਹੈ ਨਾ, ਉਹ ਇੰਨੀ ਕੁ ਪ੍ਰੀਤ ਆ ਵੀ ਜਿਵੇਂ ਬਰੂਦ ਤੇ ਅੱਗ ਦੀ ਪ੍ਰੀਤ ਹੁੰਦੀ ਹੈ, ਤੇ ਬਰੂਦ ਤੇ ਅੱਗ ਜਿਵੇਂ ਇਕੱਠੇ ਨੀ ਸਦਾ ਰਹਿ ਸਕਦੇ, ਇੰਨਾ ਹੀ ਸਾਡਾ ਵੀ ਇਕੱਠ ਜਿਹੜਾ ਇੱਦਾਂ ਲੰਮੇ ਸਮੇਂ ਤੱਕ ਨੀ ਨਿਭਣਾ, ਇਹ ਤੇ ਚਲੋ ਜਿੰਨਾ ਚਿਰ ਨਿਭਦਾ ਉਨਾ ਚਿਰ ਨਿਭਾਵਾਂਗੇ, ਕੁਝ ਸਮਾਂ ਸ਼ਾਂਤੀ ਵਰਤ ਜੇ ਫਿਰ ਮੈਂ ਇਹਨਾਂ ਦਾ ਬੰਦੋਬਸਤ ਕਰਾਂਗਾ।
ਜੇਕਰ ਆਵੇ ਮੇਰੇ ਦਾਏ,
ਜੇ ਕਿਤੇ ਮੇਰਾ ਦਾ ਲੱਗ ਗਿਆ ਆਉਣ ਵਾਲੇ ਸਮੇਂ ਚ, ਮੇਰੇ ਦਾ ਥੱਲੇ ਆ ਗਏ,
ਬੰਦੇ ਜਿਮ ਦੀ ਅਲਖ ਮਿਟਾਏ,
ਜਿਵੇਂ ਬੰਦੇ ਨੂੰ ਮਾਰਿਆ ਸੀ ਨਾ ਉਦਾਂ ਮੈਂ ਇਹਨਾਂ ਦੀ ਅਲਖ ਮਿਟਾ ਦਿਆਂਗਾ, ਕੋਈ ਗੱਲ ਨੀ ਹੁਣ ਸਿਰੇ ਚੜ ਜਾਣ, ਹੁਣ ਤਾਂ ਮੈਂ ਟਕੇ ਭਰਦਾ ਕਿ ਟਿਕ ਕੇ ਬੈਠੇ ਰਹਿਣ, ਜਦੋਂ ਸੁਖ ਰਹਿਣੇ ਹਿਲ ਜਾਣਗੇ। ਸਿੰਘ ਵੀ ਹੁਣ ਸ਼ਾਂਤੀ ਨਾਲ ਸਮਾਂ ਇਸ ਕਰਕੇ ਬਤੀਤ ਕਰ ਰਹੇ ਨੇ ਕਿ ਗੁਰੂ ਧਾਮਾਂ ਦੀ ਸੇਵਾ ਹੋ ਜਾਏਗੀ, ਇੰਨੇ ਨੂੰ ਸਿੰਘ ਜਿਹੜੇ ਨੇ ਉਹ ਤਗੜੇ ਹੋ ਜਾਣਗੇ, ਪਰਿਵਾਰਾਂ ਦੇ ਵਿੱਚ ਸਿੰਘਾਂ ਦੇ ਵਿੱਚ ਵਾਧਾ ਹੋ ਜਾਏਗਾ, ਤੋ ਇਸ ਕਰਕੇ ਸਿੰਘਾਂ ਨੇ ਵੀ ਆਪਣਾ ਸਮਾਂ ਕੁਝ ਸ਼ਾਂਤੀ ਨਾਲ ਗੁਜ਼ਾਰਿਆ ਹੈ।
ਦਈ ਨਵਾਬੀ ਕਰਨ ਤਿਜਾਏ,
ਲੱਗਾ ਮੈਂ ਨਵਾਬੀ ਦੇ ਦਿੱਤੀ ਹੈ, ਤੇ ਨਵਾਬੀ ਦੇ ਕੇ ਮੈਂ ਇਹਨਾਂ ਸਿੰਘਾਂ ਨੂੰ ਤਸੱਲੀ ਦੇ ਦਿੱਤੀ ਹੈ ਕਿ ਮੈਂ ਇਹਨਾਂ ਦੇ ਨਾਲ ਹਾਂ, ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਸਿੰਘ ਤੇਰੀ ਨਵਾਬੀ ਨੂੰ ਕੀ ਸਮਝਦੇ ਨੇ। ਉਹਨਾਂ ਨੂੰ ਪਤਾ ਸੀ ਤੂੰ ਦਗਾ ਕਰਨਾ, ਤੁਹਾਡੀ ਜਾਤ ਹੀ ਦਗਾ ਕਰਨ ਵਾਲੀ, ਪਤਾ ਨਹੀਂ ਕਿਹੜੇ ਵੇਲੇ ਫਰੇਬ ਕਰ ਜੋ, ਤੇ ਸਿੰਘ ਵੀ ਸਮਾਂ ਹੀ ਟਾਈਮ ਹੀ ਪਾਸ ਕਰ ਰਹੇ ਨੇ, ਸ਼ਾਂਤੀ ਦੇ ਨਾਲ ਗੁਰਧਾਮਾਂ ਦੀ ਸੇਵਾ ਕਰ ਰਹੇ ਨੇ।
ਉਸ ਫੜ ਲਿਆਵੋ ਤੁਮਰੇ ਦਾਏ,
ਕਹਿਣ ਲੱਗਾ ਨਵਾਬ ਜਿਹੜਾ ਨਾ ਦਿੱਲੀ ਦੇ ਬਾਦਸ਼ਾਹ ਨੂੰ ਵੀ ਲਿਖ ਲਿਖ ਕੇ ਭੇਜਦਾ, ਕਹਿੰਦਾ ਬਾਦਸ਼ਾਹ ਸਲਾਮਤ, ਫਿਕਰ ਨਾ ਕਰੋ, ਜਦੋਂ ਕਿਤੇ ਦਾ ਲੱਗਾ ਨਾ ਮੈਂ ਇਹਨਾਂ ਸਿੰਘਾਂ ਨੂੰ ਫੜ ਕੇ ਦਿੱਲੀ ਲੈ ਕੇ ਆਵਾਂਗਾ, ਜਿਵੇਂ ਬੰਦੇ ਨੂੰ ਲੈ ਕੇ ਗਿਆ ਸੀ।
ਦੋਹੇਰਾ ਸ਼ਾਹ ਕਹੀ ਜਿਮ ਨੇਕ ਹੋਏ ਤਿਮੀ ਲੋ ਬਣਾਏ,
ਉਧਰ ਬਾਦਸ਼ਾਹ ਜਿਹੜਾ ਉਹ ਵੀ ਕਹਿ ਦਿੰਦਾ ਇਹਨੂੰ ਸੂਬੇ ਲਾਹੌਰ ਨੂੰ, ਕਹਿੰਦਾ ਜਿਵੇਂ ਨੇਕ ਗੱਲ ਹੋਵੇ ਭਲੀ ਗੱਲ ਹੋਵੇ ਉਸੇ ਤਰ੍ਹਾਂ ਦੀ ਭਲੀ ਤੇ ਨੇਕ ਗੱਲ ਤੂੰ ਬਣਾ ਲਿਆ ਕਰ।
ਹਮ ਮੁਖਤਿਆਰੀ ਤੁਝ ਦੇ ਤੁਝਤੇ ਕੌਣ ਦਨਾਏ,
ਕਹਿਣ ਲੱਗਾ ਮੈਂ ਤੈਨੂੰ ਸਾਰੇ ਇਲਾਕੇ ਦੀ ਮੁਖਤਿਆਰੀ ਦਿੱਤੀ ਹੋਈ ਹੈ, ਤੇਰੇ ਤੋਂ ਵੱਡਾ ਦਾਨਾ ਤੇ ਸਿਆਣਾ ਉੱਥੇ ਹੋਰ ਕੌਣ ਹੋ ਸਕਦਾ, ਤੂੰ ਜੋ ਕਰ ਰਿਹਾ ਸਹੀ ਕਰ ਰਿਹਾ ਤੇ ਮੈਨੂੰ ਤੇਰੇ ਕੀਤੇ ਤੇ ਪੂਰਾ ਭਰੋਸਾ ਹੈ।
ਜੋ ਪਏ ਫੇਰ ਬਾਤ ਸਿੰਘਨ ਪਰ ਆਏ, ਸੁਣੋ ਸੰਤ ਉਹ ਗੁਰਮੁਖ ਪਾਏ,
ਇਹ ਤਾਂ ਤੁਰਕਾਂ ਵਾਲੇ ਪਾਸੇ ਦੀ ਗੱਲ ਹੈ, ਹੁਣ ਇਧਰ ਸਿੰਘਾਂ ਦੀ ਕਥਾ ਸੁਣੋ। ਹੇ ਸੰਤ ਜਨੋ, ਹੇ ਭਰਾਵੋ, ਆਪਣੇ ਪੰਥ ਦਾ ਖਾਲਸੇ ਦਾ ਇਤਿਹਾਸ ਸੁਣੋ।
ਪੰਥ ਡੇਰਾ ਆਏ ਗੁਰ ਚੱਕ ਪਾਇਓ,
ਹੁਣ ਸਾਰੇ ਪੰਥ ਨੇ ਡੇਰਾ ਜਿਹੜਾ ਸੀ ਉਹ ਗੁਰੂ ਚੱਕ ਸ੍ਰੀ ਅੰਮ੍ਰਿਤਸਰ ਸਾਹਿਬ ਪਾ ਲਿਆ। ਜਿਹੜੇ ਸਿੰਘ ਜੰਗਲਾਂ ਦੀਆਂ ਝੱਲਾਂ ਵਿਚ ਲੁਕੇ ਸਮਾਂ ਪਾਸ ਕਰ ਰਹੇ ਸਨ, ਨਵਾਬ ਕਪੂਰ ਸਿੰਘ ਜੀ ਨੇ ਸਾਰਿਆਂ ਨੂੰ ਲੱਭਿਆ ਭਾਲਿਆ ਔਰ ਸਭ ਨੂੰ ਆਖਿਆ ਕਿ ਸਾਰੇ ਸਿੰਘ ਇਕੱਠੇ ਹੋ ਜਾਣ ਸ੍ਰੀ ਅੰਮ੍ਰਿਤਸਰ ਸਾਹਿਬ, ਤੇ ਸਾਰੀਆਂ ਫੌਜਾਂ ਸ੍ਰੀ ਅੰਮ੍ਰਿਤਸਰ ਸਾਹਿਬ ਆ ਜਾਣ, ਤੋਂ ਬਹੁਤ ਸਾਰੇ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਆਣ ਕੇ ਇਕੱਠੇ ਹੋ ਗਏ।
ਨਿਤ ਨਿਤ ਖਾਲਸਾ ਹੋਇਆ ਸਵਾਯੋ,
ਨਿਤਾ ਨਿਤਾ ਪ੍ਰਤੀ ਰੋਜ਼ ਹੀ 10-20-50 ਸਿੰਘ ਰੋਜ਼ ਆ ਜਾਂਦੇ ਨੇ, ਏਦਾਂ ਪੰਥ ਚੋਂ ਵਾਧਾ ਹੋਣ ਲੱਗਾ, ਅੰਮ੍ਰਿਤ ਵੀ ਛਕਣ ਲੱਗੇ, ਬਹੁਤ ਸਾਰੇ ਸਿੰਘ ਨਵੇਂ ਵੀ ਭਰਤੀ ਹੋਣ ਲੱਗੇ।
ਨਿਤ ਪ੍ਰਤ ਆਵੇ ਟਕੇ ਲਾਹੌਰ,
ਉਧਰੋਂ ਲਾਹੌਰ ਤੋਂ ਵੀ ਰੋਜ਼ ਦੇ ਟਕੇ ਜਿਹੜੇ ਵੱਧੇ ਹੋਏ ਨੇ ਉਹ ਵੀ ਚੱਲ ਕੇ ਖਾਲਸੇ ਦੇ ਤਾਬਿਆਂ ਆਉਂਦੇ ਹਨ।
ਨਵਾਬ ਵਰਤਾਵਾ ਪੰਥੈ ਕੋਰ,
ਨਵਾਬ ਕਪੂਰ ਸਿੰਘ ਜੀ ਇਹੋ ਜਿਹੇ ਮਹਾਨ ਤਿਆਗੀ ਤੇ ਵਿਰਕਤ ਗੁਰਮੁਖ ਨੇ ਕਿ ਜਿੰਨੀ ਮਾਇਆ ਆਉਂਦੀ ਹੈ ਸਾਰੇ ਸਿੰਘਾਂ ਵਿਚ ਬਰਾਬਰ ਵੰਡ ਦਿੰਦੇ। ਨਵਾਬ ਕਪੂਰ ਸਿੰਘ ਜੀ ਨੇ ਮਤਾ ਪਾਸ ਕਰ ਦਿੱਤਾ ਕਿ ਜਿੰਨੀ ਵੀ ਮਾਇਆ ਆਵੇਗੀ ਕੋ ਖਜ਼ਾਨੇ ਚ ਰੱਖਣੀ, ਆਪੋ ਧਾਪੀ ਨੀ ਹੋਣੀ ਚਾਹੀਦੀ। ਜਿਨੇ ਕਿਸੇ ਨੇ ਲੁੱਟਮਾਰ ਕਰ ਲਈ ਤੇ ਉਹਦੀ ਸਾਰੀ ਇੱਕ ਖਜ਼ਾਨੇ ਚ ਰੱਖੀ ਜਾਏਗੀ। ਦੂਜਾ ਮਤਾ ਨਵਾਬ ਕਪੂਰ ਸਿੰਘ ਜੀ ਨੇ ਪਾਸ ਕੀਤਾ ਕਿ ਜਿਸ ਵੀ ਸਿੰਘ ਨੂੰ ਮਾਇਆ ਦੀ ਲੋੜ ਹੋਵੇਗੀ ਉਸੇ ਇੱਕੋ ਖਜ਼ਾਨੇ ਚ ਦਿੱਤੀ ਜਾਏਗੀ। ਕਿਸੇ ਨੂੰ ਸ਼ਸਤਰ ਦੀ ਲੋੜ ਹੈ, ਘੋੜੇ ਦੀ ਲੋੜ ਹੈ, ਪੁਸ਼ਾਕ ਦੀ ਲੋੜ ਹੈ ਜਾਂ ਕਿਸੇ ਹੋਰ ਪ੍ਰਕਾਰ ਦੀ ਵਸਤੂ ਦੀ ਲੋੜ ਹੈ, ਉਹ ਵੀ ਇਸ ਖਜ਼ਾਨੇ ਚੋਂ ਪੂਰੀ ਕੀਤੀ ਜਾਏਗੀ। ਤੋ ਜਿੰਨੀ ਮਾਇਆ ਸੀ ਇੱਕੋ ਖਜ਼ਾਨੇ ਚ ਨਵਾਬ ਕਪੂਰ ਸਿੰਘ ਜੀ ਨੇ ਇਕੱਠੀ ਕਰਨੀ ਸ਼ੁਰੂ ਕੀਤੀ, ਇੱਕੋ ਖਜ਼ਾਨੇ ਚ ਸਾਰਿਆਂ ਨੂੰ ਬਰਾਬਰ ਦਾ ਰਤ ਜਿਹੜਾ ਵਰਤਾਰਾ ਸੀ ਉਹ ਵਰਤਾਉਣਾ।
ਅਕਾਲ ਬੁੰਗੇ ਬੈ ਲਗਾ ਦੀਵਾਨ,
ਸ੍ਰੀ ਅਕਾਲ ਤਖ਼ਤ ਸਾਹਿਬ ਤੇ ਖਾਲਸੇ ਦਾ ਦੀਵਾਨ ਸਜਦਾ ਹੈ। ਬੇਅੰਤ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਾਜ਼ਰੀਆਂ ਭਰਦੇ ਹਨ।
ਕਰੈ ਪ੍ਰਾਤ ਸਰ ਅੰਮ੍ਰਿਤ ਇਸ਼ਨਾਨ,
ਸੁਬਾਹ ਅੰਮ੍ਰਿਤ ਵੇਲੇ ਸ਼ਾਮ ਦੇ ਸਮੇਂ ਸਿੰਘ ਸ੍ਰੀ ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਵੀ ਕਰਦੇ। ਕਈ ਕਈ ਮਹੀਨੇ ਹੋ ਗਏ ਸਨ ਸਿੰਘਾਂ ਨੂੰ ਕਦੇ ਅੰਮ੍ਰਿਤਸਰ ਦੇ ਇਸ਼ਨਾਨ ਨਹੀਂ ਸਨ ਹੋਏ। ਅਰਦਾਸਾਂ ਕਰਦੇ ਸਨ ਕਿ ਮਹਾਰਾਜ ਅੰਮ੍ਰਿਤਸਰ ਦੇ ਦਰਸ਼ਨ ਔਰ ਇਸ਼ਨਾਨ ਬਖਸ਼, ਹੁਣ ਖੁੱਲੇ ਦਰਸ਼ਨ ਇਸ਼ਨਾਨ ਦੀ ਮਹੱਤਤਾ ਪ੍ਰਾਪਤ ਹੋਈ ਹੈ ਤੇ ਸਿੰਘ ਸ੍ਰੀ ਅੰਮ੍ਰਿਤਸਰ ਸਰੋਵਰ ਵਿਚ ਸੁਬਾਹ ਸ਼ਾਮ ਇਸ਼ਨਾਨ ਕਰਦੇ ਹਨ।
ਕਪੂਰ ਸਿੰਘ ਪਰ ਕਿਰਪਾ ਪੰਥ ਕਰੇ,
ਨਵਾਬ ਕਪੂਰ ਸਿੰਘ ਜੀ ਦਾ ਸਾਰੇ ਪੰਥ ਵਿਚ ਬੜਾ ਸਤਿਕਾਰ ਹੋਇਆ ਔਰ ਸਾਰੇ ਪੰਥ ਨੇ ਨਵਾਬ ਕਪੂਰ ਸਿੰਘ ਜੀ ਤੇ ਬੜੀ ਕਿਰਪਾ ਦ੍ਰਿਸ਼ਟੀ ਰੱਖੀ। ਦਸ ਪਾਤਸ਼ਾਹੀਆਂ ਔਰ ਗੁਰੂ ਗ੍ਰੰਥ ਸਾਹਿਬ ਦੇ ਬਚਨ ਤੋਂ ਬਾਅਦ ਅਗਰ ਸਾਰਾ ਪੰਥ ਕਿਸੇ ਦੇ ਬਚਨ ਦਾ ਸਤਿਕਾਰ ਕਰਦਾ ਸੀ ਤੇ ਉਹ ਨਵਾਬ ਕਪੂਰ ਸਿੰਘ ਜੀ ਦੇ ਬਚਨ ਦਾ। ਨਵਾਬ ਕਪੂਰ ਸਿੰਘ ਜੀ ਦੇ ਕੋਲ ਬਚਨ ਸਿੱਧੀ ਸੀ, ਜਿਹੜਾ ਬਚਨ ਕਰਦੇ ਸੀ ਉਹ ਤ੍ਰਈ ਕਾਲ ਪੂਰਾ ਹੁੰਦਾ ਸੀ। ਇਸ ਕਰਕੇ ਪੰਥ ਵਿਚ ਨਵਾਬ ਕਪੂਰ ਸਿੰਘ ਜੀ ਦਾ ਬੜਾ ਭਾਰੀ ਸਤਿਕਾਰ ਬਰਕਰਾਰ ਹੋਇਆ।
ਭਲੀ ਬੁੱਧ ਆਏ ਤਿਸ ਮੈਂ ਪਰੇ,
ਹੁਣ ਪੰਥ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਜਦੋਂ ਨਵਾਬੀ ਮਿਲੀ ਨਾ ਨਵਾਬ ਕਪੂਰ ਸਿੰਘ ਜੀ ਨੂੰ, ਉਦੋਂ ਹੀ ਉਨ੍ਹਾਂ ਵਿਚ ਵਿਸ਼ਾਲ ਬੁੱਧੀ ਦਾ ਪ੍ਰਵੇਸ਼ ਕਰ ਗਿਆ। ਜਿਹੜੀ ਪੰਥ ਵਾਸਤੇ ਉਸਾਰੂ ਸੋਚ ਹੋਵੇ, ਪੰਥ ਦੀ ਚੜ੍ਹਦੀ ਕਲਾ ਵਾਲੀ ਸੋਚ ਨਾਲ ਹੀ ਪੰਥ ਦੀ ਕਿਰਪਾ ਨਾਲ ਇਨ੍ਹਾਂ ਦੇ ਅੰਦਰ ਆ ਗਈ।
ਬਹੁਤ ਸਿੰਘਨ ਕੋ ਆਦਰ ਧਰੈ,
ਨਵਾਬ ਕਪੂਰ ਸਿੰਘ ਜੀ ਵੀ ਸਿੰਘਾਂ ਦਾ ਬੜਾ ਆਦਰ ਕਰਦੇ ਨੇ। ਪਹਿਲਾਂ ਕਦੇ ਸਿੰਘਾਂ ਦਾ ਆਪਸੀ ਮਨ ਮੁਟਾਵ ਵੀ ਹੋ ਜਾਂਦਾ ਸੀ, ਆਪਸ ਵਿਚ ਝਗੜ ਵੀ ਪੈਂਦੇ ਸਨ, ਪਰ ਨਵਾਬ ਕਪੂਰ ਸਿੰਘ ਜੀ ਦੇ ਸਮੇਂ ਸਾਰੇ ਪੰਥ ਦੇ ਸਿੰਘਾਂ ਵਿਚ ਆਪਸ ਚ ਏਦਾਂ ਪਿਆਰ ਹੋ ਗਿਆ ਕਿ ਜੇ ਕਿਤੇ ਇੱਕ ਸਿੰਘ ਦੇ ਪੈਰ ਚ ਵੀ ਕੰਡਾ ਚੁਭਦਾ ਸੀ ਤੇ ਸਾਰੇ ਪੰਥ ਦੇ ਮੂੰਹੋਂ ਸੀਰ ਨਿਕਲਦੀ ਸੀ। ਕਹਿਣ ਤੋਂ ਭਾਵ ਇੱਕ ਸਿੰਘ ਦੁਖੀ ਹੁੰਦਾ ਸੀ ਤੇ ਸਾਰਿਆਂ ਦੇ ਦੁੱਖ ਦੇ ਨਾਲ ਹਿਰਦੇ ਬਲੁੰਦਰੇ ਜਾਂਦੇ ਸਨ ਔਰ ਉਹਦੇ ਦੁੱਖ ਨੂੰ ਦੂਰ ਕਰਨ ਵਾਸਤੇ ਸਾਰੇ ਸਿੰਘ ਹਾਜ਼ਰ ਹੋ ਜਾਂਦੇ ਸੀ। ਨਵਾਬ ਕਪੂਰ ਸਿੰਘ ਦੇ ਸਮੇਂ ਪੰਥ ਵਿਚ ਇੰਨੀ ਮੁਹੱਬਤ, ਇੰਨਾ ਪਿਆਰ, ਇੰਨੀ ਏਕਤਾ ਵੱਧ ਗਈ।
ਬਿਨਾ ਪੁੱਛੇ ਪੰਥ ਗੱਲ ਨਾ ਕਰੇ,
ਹਾਲਾਂਕਿ ਨਵਾਬੀ ਮਿਲ ਗਈ ਆ ਨਵਾਬ ਕਪੂਰ ਸਿੰਘ ਜੀ ਨੂੰ, ਪਰ ਕੋਈ ਵੀ ਫੈਸਲਾ ਲੈਂਦੇ ਨੇ ਕੱਲੇ ਨਹੀਂ ਲੈ ਲੈਂਦੇ, ਕੋਈ ਵੀ ਫੈਸਲਾ ਲੈਂਦੇ ਨੇ ਪਹਿਲਾਂ ਪੰਥ ਦੀ ਸਲਾਹ ਲੈਂਦੇ ਨੇ, ਪਹਿਲਾਂ ਖਾਲਸੇ ਅੱਗੇ ਪ੍ਰਸਤਾਵ ਰੱਖਦੇ ਨੇ। ਹਾਲਾਂਕਿ ਖਾਲਸਾ ਮੰਨਦਾ ਬਚਨ ਨਵਾਬ ਸਾਹਿਬ ਦਾ ਹੀ ਹੈ, ਨਵਾਬ ਕਪੂਰ ਸਿੰਘ ਜੀ ਦਾ ਹੀ, ਪਰ ਪਹਿਲਾਂ ਕੋਈ ਕੰਮ ਕਰਨਾ, ਕੋਈ ਫੈਸਲਾ ਲੈਣਾ ਤੇ ਪੰਥ ਨਾਲ ਵਿਚਾਰ ਕਰਨੀ ਹੈ ਖਾਲਸੇ ਨਾਲ ਕਿ ਖਾਲਸਾ ਜੀ ਇਹ ਫੈਸਲਾ ਲੈਣਾ ਆਪ ਜੀ ਨੂੰ ਪ੍ਰਵਾਨ ਹੈ। ਜੇ ਕਿਸੇ ਨੇ ਹਲੀਲ ਹੁਜਤ ਕਰਨੀ ਤੇ ਉਹਦੀ ਵਿਚਾਰ ਲੈ ਲੈਣੀ, ਪੰਥ ਨਾਲ ਸਲਾਹ ਕਰਕੇ ਗੁਰਮਤਾ ਕਰਕੇ ਫਿਰ ਨਵਾਬ ਕਪੂਰ ਸਿੰਘ ਜੀ ਕੋਈ ਵੀ ਫੈਸਲਾ ਲੈਂਦੇ ਸਨ।
ਟਹਿਲ ਅਗੇ ਤੇ ਕਰੇ ਸਲਾਈ,
ਨਵਾਬੀ ਮਿਲ ਗਈ ਹੈ ਪਰ ਪੱਖਾ ਝੱਲਣ ਦੀ ਸੇਵਾ ਨਹੀਂ ਛੱਡੀ। ਨਵਾਬ ਬਣ ਕੇ ਵੀ ਪੱਖਾ ਝੱਲਦੇ ਨੇ, ਸਿੰਘਾਂ ਨੂੰ ਪਾਣੀ ਲਿਆ ਕੇ ਜਲ ਨਾਲ ਇਸ਼ਨਾਨ ਕਰਾਉਂਦੇ ਨੇ, ਬਸਤਰ ਧੋਂਦੇ ਨੇ, ਸਿੰਘਾਂ ਦੀ ਮੁੱਠੀ ਚਾਪੀ ਕਰਦੇ ਨੇ, ਘੋੜਿਆਂ ਦੀ ਲਿੱਦ ਚੁੱਕਦੇ ਨੇ। ਨਵਾਬ ਬਣਨ ਤੋਂ ਬਾਅਦ ਵੀ ਜਿਹੜੀ ਸੇਵਾ ਆ ਉਹ ਛੱਡੀ ਨਹੀਂ, ਸਗੋਂ ਅੱਗੇ ਨਾਲੋਂ ਦੁੱਗਣੀ ਤਿੱਗਣੀ ਸੇਵਾ ਕਰਨ ਲੱਗ ਪਏ।
ਬਹੁਤ ਗਰੀਬੀ ਉਸ ਮਨ ਆਏ,
ਸਗੋਂ ਨਵਾਬੀ ਪ੍ਰਾਪਤ ਕਰਕੇ ਅੱਤ ਦੀ ਗਰੀਬੀ, ਜਿਹੜੀ ਨਿਮਰਤਾ, ਇੱਥੇ ਗਰੀਬੀ ਦਾ ਮਤਲਬ ਹੈ ਅੰਦਰ ਦੀ ਹਲੀਮੀ, ਨਵਾਬੀ ਪ੍ਰਾਪਤ ਕਰਕੇ ਵੀ ਅੱਤ ਦੀ ਗਰੀਬੀ, ਅੱਤ ਦੀ ਹਲੀਮੀ ਨਵਾਬ ਕਪੂਰ ਸਿੰਘ ਜੀ ਦੇ ਹਿਰਦੇ ਵਿਚ ਆਈ।
ਜਿਮ ਜਿਮ ਪੰਥੈ ਟਹਿਲ ਕਮਾਵੈ, ਤਿਮ ਤਿਮ ਸਿੰਘ ਜੀ ਗੁਰਮਤ ਪਾਵੈ।
ਜਿਵੇਂ ਜਿਵੇਂ ਪੰਥ ਦੀ ਸੇਵਾ ਕਰਦੇ ਨਵਾਬ ਕਪੂਰ ਸਿੰਘ ਜੀ, ਓਦਾਂ ਓਦਾਂ ਹੋਰ ਸਦਬੁੱਧੀ ਸਮੱਤ ਆਈ ਜਾਂਦੀ। ਖਾਲਸਾ ਜੀ ਜਿਹੜੀ ਸਦਬੁੱਧੀ ਹੈ ਨਾ ਸਮਾਤੋਂ ਕਿਤਾਬਾਂ ਪੜ੍ਹ ਕੇ ਨਹੀਂ ਆਉਂਦੀ ਸਦਬੁੱਧੀ ਤੇ ਸਮਤ ਕਿਤਾਬਾਂ ਦੇ ਵਿੱਚੋਂ ਜਾਂ PhDਆਂ ਕਰਕੇ ਨਹੀਂ ਆਉਂਦੀ ਸਦਬੁੱਧੀ ਤੇ ਸਮਤ ਪੰਥ ਦੀ ਸੇਵਾ ਕਰਕੇ ਆਉਂਦੀ ਤਜਰਬੇ ਨਾਲ ਨਵਾਬ ਕਪੂਰ ਸਿੰਘ ਜੀ ਨੂੰ ਜਿਹੜੀ ਸਦਬੁੱਧੀ ਤੇ ਸਮਤ ਜਿਵੇਂ ਜਿਵੇਂ ਪੰਥ ਦੀ ਸੇਵਾ ਕਰਦੇ ਨੇ ਸਦਬੁੱਧੀ ਆਉਂਦੀ ਹੈ ਪੰਥ ਦੀ ਸੇਵਾ ਕਰਦਿਆਂ ਕਰਦਿਆਂ ਪਤਾ ਲੱਗਦਾ ਕੀ ਘਾਟ ਹੈ ਕਿੱਥੇ ਕਿੱਥੇ ਕਿਸ ਚੀਜ਼ ਦੀ ਕਮੀ ਹੈ ਇਹਨੂੰ ਕਿਵੇਂ ਪੂਰਿਆਂ ਕੀਤਾ ਜਾ ਸਕਦਾ ਜੇ ਸਿੰਘਾਂ ਦੇ ਵਿੱਚ ਵਿਚਰਦੇ ਨੇ ਤੇ ਇਹ ਵੀ ਪਤਾ ਲੱਗਦਾ ਵੀ ਕਿਸੇ ਸਿੰਘ ਚ ਆਪਸੀ ਮਨ ਮੁਟਾਵ ਤਾਂ ਨਹੀਂ ਹੈ ਕਿਸੇ ਦੇ ਹਿਰਦੇ ਵਿੱਚ ਉਹ ਵੀ ਦੂਰ ਕਰਨਾ ਜਿਵੇਂ ਜਿਵੇਂ ਪੰਥ ਦੀ ਸੇਵਾ ਕਰਦੇ ਨਵਾਬ ਕਪੂਰ ਸਿੰਘ ਜੀ ਤਿਵੇਂ ਤਿਵੇਂ ਇਹਨਾਂ ਅੰਦਰ ਸਦਬੁੱਧੀ ਤੇ ਸਮਤ ਜਿਹੜੀ ਹੈ ਉਹ ਵਧਦੀ ਜਾ ਰਹੀ ਹੈ
ਦੋਹੇਰਾ ਤਕੋ ਜੋ ਆਵੇ ਇਤੇ ਉਤੇ ਸੋ ਤਰੇ ਦੀਵਾਨੇ ਪਾਸ
ਨਵਾਬ ਕਪੂਰ ਸਿੰਘ ਜੀ ਦੇ ਪਾਸ ਜਿੰਨੇ ਟਕੇ ਆਉਂਦੇ ਨੇ ਸਰਕਾਰ ਵੱਲੋਂ ਉਹ ਸਾਰਾ ਖਜ਼ਾਨਾ ਜਿੰਨਾ ਵੀ ਆਉਂਦਾ ਇਧਰੋਂ ਉਧਰੋਂ ਜਿੰਨੀ ਵੀ ਮਾਇਆ ਆਉਂਦੀ ਹੈ ਜਗੀਰ ਦੀ ਉਹ ਸਾਰੇ ਦੀਵਾਨ ਦਰਬਾਰਾ ਸਿੰਘ ਜੀ ਦੇ ਕੋਲ ਲਿਆ ਕੇ ਰੱਖਦੇ ਹਨ
ਦੀਵਾਨ ਵਰਤਾਵੇ ਖਾਲਸਾ ਕਰ ਕਰ ਨਿਤ ਅਰਦਾਸ
ਔਰ ਦੀਵਾਨ ਦਰਬਾਰਾ ਸਿੰਘ ਜੀ ਅਰਦਾਸ ਕਰਕੇ ਉਹ ਜਿਹੜਾ ਖਜ਼ਾਨਾ ਸਾਰੇ ਸਿੰਘਾਂ ਵਿਚ ਵਰਤਾ ਦਿੰਦੇ ਨੇ ਬਰਾਬਰ ਦੀ ਮਾਇਆ ਜਥੇਦਾਰਾਂ ਪ੍ਰਤੀ ਸਿੰਘਾਂ ਪ੍ਰਤੀ ਵਰਤਾ ਦਿੰਦੇ ਹਨ
ਭਾਈ ਹਰੀ ਸਿੰਘ ਇਕ ਲਾਂਗਰੀ ਥੋ ਹੱਥ ਪਦਮ ਮੈਂ ਮੁਕੈ ਰਸੋ
ਖਾਲਸਾ ਜੀ ਪੰਥ ਦੇ ਉਸ ਵੇਲੇ ਲਾਂਗਰੀ ਸਨ ਭਾਈ ਸਾਹਿਬ ਭਾਈ ਹਰੀ ਸਿੰਘ ਜੀ ਤੇ ਭਾਈ ਹਰੀ ਸਿੰਘ ਜੀ ਦਾ ਵੀ ਪੰਥ ਵਿਚ ਬੜਾ ਸਤਿਕਾਰ ਸੀ ਕਹਿੰਦੇ ਇਨ੍ਹਾਂ ਦੇ ਹੱਥ ਵਿਚ ਪਦਮ ਸੀ ਭਾਈ ਹਰੀ ਸਿੰਘ ਜੀ ਦੇ ਹੱਥ ਵਿਚ ਪਦਮ ਦਾ ਨਿਸ਼ਾਨ ਸੀ ਤੇ ਜਿਹੜਾ ਇਹ ਵਰਤਾਵਾ ਵਰਤਾਉਂਦੇ ਸੀ ਰਸੋਈ ਦੇ ਵਿਚ ਲੰਗਰ ਦੇ ਵਿਚ ਮੁੱਕਦਾ ਨਹੀਂ ਸੀ ਜਿੰਨਾ ਮਰਜ਼ੀ ਵਰਤਾ ਦੇਣ ਫਿਰ ਭਰੇ ਦਾ ਭਰਿਆ ਹੀ ਰਹਿੰਦਾ ਸੀ ਇਹੋ ਜਿਹੀ ਬਰਕਤ ਸੀ ਇਨ੍ਹਾਂ ਦੇ ਹੱਥ ਵਿਚ ਕਿ ਉਹ ਪਦਮ ਸੀ ਇਨ੍ਹਾਂ ਦੇ ਹੱਥ ਵਿਚ ਹਰੀ ਸਿੰਘ ਲਾਂਗਰੀ ਸੀ ਇਨ੍ਹਾਂ ਦਾ ਨਾਂ ਇਸ ਕਰਕੇ ਗੁਰੂ ਕੇ ਲੰਗਰਾਂ ਵਿਚ ਕੋਈ ਕਮੀ ਨਹੀਂ ਸੀ ਆਉਂਦੀ ਸਾਰਿਆਂ ਦੇ ਵਿਚ ਇਕ ਸਮ ਇਕ ਬਰਾਬਰ ਲੰਗਰ ਵਰਤਦਾ ਹੈ
ਦਾਣਾਦਾਰ ਕਰਿਓ ਜੱਸਾ ਸਿੰਘ ਬਾਲ ਆਲੂਵਾਲ ਜੋ ਤੋ ਕਲਾਲ
ਖਾਲਸਾ ਜੀ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ ਇਨ੍ਹਾਂ ਦੇ ਪਿਤਾ ਦਾ ਨਾਂ ਸੀ ਬਦਰ ਸਿੰਘ ਪਿਤਾ ਇਨ੍ਹਾਂ ਦਾ ਬਚਪਨ ਚ ਚਲਾਣੇ ਕਰ ਗਿਆ ਤੇ ਇਨ੍ਹਾਂ ਦੀ ਮਾਤਾ ਬੜੀ ਸੁਚੱਜੀ ਕੀਰਤਨ ਕਰਦੀ ਸੀ ਉਹ ਇਨ੍ਹਾਂ ਨੂੰ ਲੈ ਕੇ ਮਾਤਾ ਸੁੰਦਰੀ ਜੀ ਦੇ ਕੋਲ ਦਿੱਲੀ ਆ ਗਏ ਤੇ ਮਾਤਾ ਸੁੰਦਰੀ ਜੀ ਦੇ ਕੋਲ ਕੁਝ ਸਮਾਂ ਬਚਪਨ ਦਾ ਭਾਈ ਜੱਸਾ ਸਿੰਘ ਜੀ ਆਲੂਵਾੜੀਆ ਦਾ ਗੁਜਰਿਆ ਤੇ ਜਦੋਂ ਥੋੜੇ ਤਗੜੇ ਹੋਏ ਜਵਾਨ ਹੋਏ ਕਿਸ਼ੋਰ ਅਵਸਥਾ ਵਿਚ ਉਹ ਮਾਤਾ ਸੁੰਦਰੀ ਜੀ ਨੇ ਆਪਣੇ ਵੱਲੋਂ ਇਕ ਬੜੀ ਸੁੰਦਰ ਗੁਰਜ ਤੇ ਹੋਰ ਕੁਝ ਜਿਹੜੀਆਂ ਇਤਿਹਾਸਕ ਵਸਤੂਆਂ ਸਨ ਉਹ ਭਾਈ ਜੱਸਾ ਸਿੰਘ ਜੀ ਆਲੂਵਾਲੀਏ ਤੋਂ ਇੱਕ ਚਾਂਦੀ ਦੀ ਚੋਬ ਉਹ ਵੀ ਦੇ ਕੇ ਆਖਿਆ ਨਾਲੇ ਵੀ ਵਚਨ ਕੀਤਾ ਕਿ ਜੱਸਾ ਸਿੰਘ ਜੀ ਤੁਹਾਡੀ ਕੁੱਲ ਦੀ ਜਿਹੜੀ ਅੰਸ਼ ਵੰਸ਼ ਦੇ ਬੱਚੇ ਹੋਣਗੇ ਉਹ ਦਰਬਾਰ ਸਾਹਿਬ ਦੇ ਚੋਬਦਾਰ ਰਿਹਾ ਕਰਨਗੇ ਤੁਹਾਡੇ ਜਿਹੜੇ ਅੱਗੇ ਅੰਸ਼ ਵੰਸ਼ ਚ ਤੁਹਾਡੀ ਮਿਸਲ ਦੇ ਹੋਣਗੇ ਉਹਨਾਂ ਦੇ ਅੱਗੇ ਉਹ ਚੋਬਦਾਰ ਰਿਹਾ ਕਰਨਗੇ ਚੋਬ ਵੀ ਦਿੱਤੀ ਗੁਰਜ ਵੀ ਦਿੱਤੀ ਜਿਹੜੀ ਹੁਣ ਵੀ ਦਲ ਪੰਥ ਦੇ ਅੰਦਰ ਹੈ ਤੋ ਭਾਈ ਜੱਸਾ ਸਿੰਘ ਜੀ ਆਲੂਵਾਲੀਆ ਨੂੰ ਭੇਜਿਆ ਨਵਾਬ ਕਪੂਰ ਸਿੰਘ ਜੀ ਨੂੰ ਕਿਹਾ ਕਿ ਮੇਰਾ ਬੱਚਾ ਹੈ ਇਹਦੀ ਪਰਵਰਿਸ਼ ਇਹਦੀ ਜਿੰਮੇਵਾਰੀ ਹੁਣ ਤੁਹਾਡੀ ਹੈ ਨਵਾਬ ਕਪੂਰ ਸਿੰਘ ਜੀ ਜਿੱਥੇ ਯੋਗ ਸੇਵਾ ਹੋਵੇ ਉੱਥੇ ਇਨ੍ਹਾਂ ਨੂੰ ਲਾ ਦੇਣਾ ਹੁਕਮਨਾਮਾ ਜਾਰੀ ਕੀਤਾ ਮਾਤਾ ਸੁੰਦਰੀ ਨੇ ਨਵਾਬ ਕਪੂਰ ਸਿੰਘ ਜੀ ਨੂੰ ਔਰ ਨਵਾਬ ਕਪੂਰ ਸਿੰਘ ਜੀ ਨੇ ਸਰਦਾਰ ਜੱਸਾ ਸਿੰਘ ਜੀ ਆਲੂਵਾਲੀ ਨੂੰ ਆਪਣੇ ਪੁੱਤਰਾਂ ਵਾਂਗੂ ਪਾਲਿਆ ਆਪਣੇ ਬੱਚਿਆਂ ਵਾਂਗੂ ਇਹਦੀ ਪਰਵਰਿਸ਼ ਕੀਤੀ ਸੰਨ 1718 ਈਸਵੀ ਦਾ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਏ ਦਾ ਜਨਮ ਹੈ ਤੇ ਤਕਰੀਬਨ ਜਦੋਂ ਨਵਾਬ ਬਣੇ ਨੇ 1733 ਈਸਵੀ ਦੇ ਵਿਚ ਉਦੋਂ ਨਵਾਬ ਕਪੂਰ ਸਿੰਘ ਜੀ ਸ਼ਰਨ ਦੇ ਵਿਚ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ ਆਏ ਤੇ ਇਨ੍ਹਾਂ ਦੀ ਡਿਊਟੀ ਨਵਾਬ ਕਪੂਰ ਸਿੰਘ ਜੀ ਨੇ ਖਾਲਸੇ ਦੇ ਘੋੜਿਆਂ ਦੇ ਦਾਣੇ ਵੰਡਣ ਤੇ ਲਾਈ ਦਾਣਾਦਾਰ ਕਰਿਓ ਜੱਸਾ ਸਿੰਘ ਬਾਲ ਸਰਦਾਰ ਜੱਸਾ ਸਿੰਘ ਜੀ ਆਲੂਵਾਲੇ ਜਿਨ੍ਹਾਂ ਨੂੰ ਸੁਲਤਾਨੇ ਉਲ ਕੌਮ ਦਾ ਖਿਤਾਬ ਗੁਰੂ ਪੰਥ ਨੇ ਗੁਰੂ ਖਾਲਸੇ ਨੇ ਦਿੱਤਾ ਔਰ ਲਾਹੌਰ ਦੀ ਨਵਾਬੀ ਲਾਹੌਰ ਦਾ ਪਾਤਸ਼ਾਹ ਇਨ੍ਹਾਂ ਨੂੰ ਮੁਕਰਰ ਕੀਤਾ ਗਿਆ ਸੀ ਔਰ ਇਨ੍ਹਾਂ ਨੇ ਆਪਣੇ ਨਾਂ ਦਾ ਇੱਕ ਸਿੱਕਾ ਵੀ ਚਲਾਇਆ ਸੀ ਉਸ ਵੇਲੇ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ ਨੇ ਨਵਾਬ ਕਪੂਰ ਸਿੰਘ ਜੀ ਦੀ ਦੇਖ ਰੇਖ ਦੇ ਵਿਚ ਇਨ੍ਹਾਂ ਨੇ ਬਹੁਤ ਵੱਡੀ ਸੇਵਾ ਗੁਰੂ ਪੰਥ ਦੀ ਕੀਤੀ। ਕਹਿੰਦੇ ਭਾਈ ਜੱਸਾ ਸਿੰਘ ਜੀ ਨੂੰ ਜੋ ਉਸ ਵੇਲੇ ਬਾਲਕ ਸਨ, ਇਹ ਆਲੂ ਵਾਲੀਏ ਨੇ ਜਾਤੀ ਕਰਕੇ ਕਲਾਲ ਹਨ, ਇਹਨਾਂ ਨੂੰ ਦਾਣੇਦਾਰ ਦੀ ਸੇਵਾ ਯਾਨੀ ਕਿ ਘੋੜਿਆਂ ਦਾ ਦਾਣਾ ਵੰਡਣ ਦੀ ਸੇਵਾ ਇਹਨਾਂ ਨੂੰ ਲਾਈ ਗਈ।
ਇੱਕ ਥਾਂ ਤੇ ਸਭ ਲਿਓ ਪੁਸ਼ਾਕ,
ਨਵਾਬ ਕਪੂਰ ਸਿੰਘ ਜੀ ਨੇ ਸਾਰੇ ਪੰਥ ਦਾ ਲੰਗਰ ਇੱਕ ਜਗ੍ਹਾ ਤੇ ਕਰ ਦਿੱਤਾ। ਇਹ ਨਹੀਂ ਆਖਿਆ ਵੀ ਵੱਖਰਾ ਵੱਖਰਾ ਕਿਸੇ ਲੰਗਰ ਨੇ ਤਿਆਰ ਕਰਨਾ, ਲੰਗਰ ਸਾਰਿਆਂ ਦਾ ਇੱਕ ਜਗ੍ਹਾ ਤੇ ਬਣੇਗਾ, ਇੱਕੋ ਜਗ੍ਹਾ ਸਾਰਿਆਂ ਨੂੰ ਲੰਗਰ ਮਿਲੇਗਾ, ਇੱਕੋ ਜਗ੍ਹਾ ਤੋਂ ਸਾਰਿਆਂ ਨੂੰ ਪੁਸ਼ਾਕਾਂ ਦਿੱਤੀਆਂ ਜਾਣਗੀਆਂ। ਜਿਹਨੂੰ ਵਸਤਰ ਚਾਹੀਦੇ ਨੇ, ਦਸਤਾਰਾਂ ਚਾਹੀਦੀਆਂ ਨੇ, ਕਛਹਿਰੇ ਚਾਹੀਦੇ ਨੇ, ਸ਼ਸਤਰ ਚਾਹੀਦੇ ਨੇ, ਇੱਕੋ ਜਗ੍ਹਾ ਤੋਂ ਸਾਰਿਆਂ ਨੂੰ ਵੰਡਿਆ ਜਾਏਗਾ।
ਕੈ ਥਾਏ ਸਭ ਦੇਵੈ ਰਾਖ,
ਇੱਕੋ ਜਗ੍ਹਾ ਦੇ ਉੱਤੇ ਜਿੰਨੀ ਆਮਦਨ ਆਉਂਦੀ ਆ ਉਹ ਵੀ ਇੱਕੋ ਜਗ੍ਹਾ ਤੇ ਰੱਖੀ ਜਾਂਦੀ ਆ, ਖਰਚ ਵੀ ਇੱਕੋ ਜਗ੍ਹਾ ਤੋਂ ਕੀਤਾ ਜਾਂਦਾ। ਇਹ ਨਵਾਬ ਕਪੂਰ ਸਿੰਘ ਜੀ ਨੇ ਉਸ ਤੋਂ ਪਹਿਲਾਂ ਖਰਚ ਜਿਹੜਾ ਸਿੰਘ ਜਿਹੜਾ ਲੁੱਟਮਾਰ ਕਰ ਲਿਆਉਂਦਾ ਸੀ ਉਹਦਾ ਹੀ ਹੋ ਜਾਂਦਾ ਸੀ, ਇੱਕ ਜਗ੍ਹਾ ਤੇ ਨਹੀਂ ਸੀ ਰੱਖਦੇ। ਜਿਹਨ ਕਈ ਖਾਲੀ ਵੀ ਰਹਿ ਜਾਂਦੇ ਸੀ, ਕਈ ਲੁੱਟਮਾਰ ਕਰਕੇ ਆਪਣੇ ਆਪ ਦੀ ਆਪਣੇ ਆਪੋ ਧਾਪੀ ਦੀ ਜਿਹੜੀ ਬਿਰਤੀ ਸੀ ਉਹ ਵੀ ਕਿਤੇ ਕਿਤੇ ਸਿੰਘਾਂ ਵਿੱਚ ਆ ਗਈ ਸੀ, ਜੋ ਨਵਾਬ ਕਪੂਰ ਸਿੰਘ ਜੀ ਹੋਣਾ ਨੇ ਦੂਰ ਕੀਤੀ। ਜਿੰਨੀ ਆਮਦਨ ਆਉਂਦੀ ਆ ਉਹ ਵੀ ਇੱਕ ਜਗ੍ਹਾ ਤੇ, ਤੇ ਜਿੰਨਾ ਖਰਚ ਕੀਤਾ ਜਾਂਦਾ ਉਹ ਵੀ ਇੱਕੋ ਜਗ੍ਹਾ ਤੋਂ ਕੀਤਾ ਜਾਂਦਾ ਹੈ।
ਇੱਕ ਥਾਂ ਸਭ ਰੱਖੇ ਕਮਾਏ, ਰੱਖੇ ਨਹੀਂ ਕੋ ਤਿਸੈ ਛਪਾਏ,
ਇੱਕ ਥਾਂ ਤੇ ਸਾਰੀ ਕਮਾਈ ਰੱਖੀ ਜਾਂਦੀ ਹੈ, ਕੋਈ ਵੀ ਸਿੰਘ ਆਪਣੇ ਕੋਲ ਛੁਪਾ ਕੇ ਨਹੀਂ ਰੱਖਦਾ। ਜੇ ਕਿਸੇ ਸਿੰਘ ਨੂੰ ਕਿਤੇ ਕੋਈ ਮਾਮਲਾ ਉਤਰਦਾ ਨਾ, ਭਾਵੇਂ ਰੁਪਈਆ ਵੀ ਆਵੇ, ਤਾਂ ਵੀ ਉਹਨੇ ਖਜ਼ਾਨੇ 'ਚ ਲਿਆ ਕੇ ਪਾਉਣਾ, ਮਹਾਰਾਜ ਆ ਇੱਕ ਰੁਪਈਆ ਮੈਨੂੰ ਮਿਲਿਆ। ਭਾਵੇਂ ਰੁਪਈਆ ਆਵੇ ਤੇ ਭਾਵੇਂ ਹਜ਼ਾਰ ਰੁਪਈਆ ਆਵੇ ਤੇ ਭਾਵੇਂ ਲੱਖ ਆਵੇ ਤੇ ਭਾਵੇਂ ਕੱਖ ਆਵੇ, ਉਹ ਲਿਆ ਕੇ ਪੰਥ ਨੂੰ ਭੇਟ ਕਰਨਾ। ਕਿਸੇ ਵੀ ਸਿੰਘ ਦੀ ਬਿਰਤੀ ਨਹੀਂ ਕਿ ਆਪਣੀ ਜੇਬ 'ਚ ਛੁਪਾ ਕੇ ਰੱਖਣਾ। ਜਦੋਂ ਸਾਰਿਆਂ ਨੂੰ ਬਰਾਬਰ ਮਿਲਦਾ ਉਸ ਵੇਲੇ ਫਿਰ ਕਿਸੇ ਨੂੰ ਛੁਪਾਉਣ ਦੀ ਲੋੜ ਵੀ ਉਦੋਂ ਪੈਂਦੀ ਹੈ ਜਦੋਂ ਕਿਸੇ ਦੇ ਨਾਲ ਵਿਤਕਰਾ ਰੱਖਿਆ ਜਾਂਦਾ। ਉਦੋਂ ਫਿਰ ਉਹ ਚੋਰੀ ਵੀ ਕਰਦਾ ਜਦੋਂ ਉਹਦਾ ਉਹਦੀਆਂ ਲੋੜਾਂ ਨਹੀਂ ਪੂਰੀਆਂ ਕੀਤੀਆਂ ਜਾਂਦੀਆਂ। ਕੋਈ ਵਿਅਕਤੀ ਚੋਰੀ ਕਦੋਂ ਕਰਦਾ? ਜਦੋਂ ਉਹਦੀ ਲੋੜ ਪੂਰੀ ਨਾ ਹੁੰਦੀ ਹੋਵੇ। ਜੇ ਉਹਦੀਆਂ ਸਾਰੀਆਂ ਲੋੜਾਂ ਪੂਰੀਆਂ ਹੁੰਦੀਆਂ ਹੋਣ ਤੇ ਫਿਰ ਉਹ ਗੋਲਕਾਂ ਵੱਲ ਝਾਕ ਵੀ ਮਾਰਦਾ ਵੀ ਵਿੱਚ ਡੱਕੇ ਮਾਰ ਕੇ ਪੈਸੇ ਕੱਢਦਾ ਫਿਰੇ, ਫਿਰ ਇਹੋ ਜਿਹੇ ਕੰਮ ਨਹੀਂ ਕਰਦਾ। ਉਹਨੂੰ ਇਹ ਕੰਮ ਕਰਨ ਵਾਸਤੇ ਮਜਬੂਰ ਕਰਦੇ ਨੇ ਉਹ ਪ੍ਰਬੰਧਕ ਜਿਹੜੇ 2000 ਰੁਪਈਏ ਤੇ ਗ੍ਰੰਥੀ ਰੱਖਦੇ ਨੇ ਔਰ ਕਹਿੰਦੇ ਜੀ 2000 ਰੁਪਈਆ ਤੁਹਾਡੀ ਤਨਖਾਹ ਬਹੁਤ ਹੈ। ਹੁਣ 2000 ਦੇ ਵਿੱਚ ਉਹ ਰਾਸ਼ਨ ਖਰੀਦੇ, 2000 ਦੇ ਵਿੱਚ ਉਹ ਆਪਣੇ ਬੱਚੇ ਪੜ੍ਹਾਵੇ, ਕੀ ਕਰੇ? ਫਿਰ ਉਹਨੂੰ ਇਹ ਕੰਮ ਕਰਨਾ ਪੈਂਦਾ, ਫਿਰ ਕਹਿੰਦੇ ਜੀ ਗੋਲਕਾਂ 'ਚੋਂ ਪੈਸੇ ਕੱਢਦੇ ਨੇ। ਸੋ ਕਹਿਣ ਤੋਂ ਭਾਵ ਕਿ ਸਿੰਘਾਂ ਨੂੰ ਉਸ ਵੇਲੇ ਸਭ ਨੂੰ ਬਰਾਬਰ ਮਾਇਆ ਵੰਡੀ ਜਾਂਦੀ ਹੈ, ਸਭ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ। ਜੇ ਕਿਸੇ ਦੇ ਘਰ 'ਚ ਬੱਚੇ ਨੇ, ਪਰਿਵਾਰ ਨੇ, ਤੇ ਉਹਨਾਂ ਨੂੰ ਓਨਾ ਖਰਚਾ ਦਿੱਤਾ ਜਾਂਦਾ। ਜੇ ਕੋਈ ਵਿਅੰਗਮ ਹੈ ਜਿਹਨੇ ਸ਼ਾਦੀ ਨਹੀਂ ਕਰਾਈ ਤੇ ਉਹਨੂੰ ਓਨਾ ਖਰਚਾ ਦਿੱਤਾ ਜਾਂਦਾ। ਉਹ ਕੋਈ ਵੀ ਸਿੰਘ ਲੁਕਾ ਕੇ ਨਹੀਂ ਰੱਖਦਾ ਪੈਸੇ, ਜਿੰਨੇ ਉਹਨਾਂ ਕੋਲ ਆਉਂਦੇ ਨੇ ਓਨੇ ਹੀ ਖਜ਼ਾਨੇ 'ਚ ਲਿਆ ਕੇ ਭੇਟ ਕਰਦੇ ਹਨ।
ਦੋਹੇਰਾ ਤੋ ਪਰੈ ਕਲੇ ਸਿੰਘਨ ਪੈ ਸੋ ਤੋ ਚਕੇ ਨਾ ਜਾਏ।
ਹੁਣ ਸਿੰਘਾਂ ਕੋਲ ਤੋਪਾਂ ਵੀ ਆਉਣ ਲੱਗ ਪਈਆਂ, ਵੱਡੇ ਵੱਡੇ ਜਿਹੜੇ ਰਹਿਕਲੇ ਉਹ ਹੁਣ ਸਿੰਘਾਂ ਕੋਲ ਚੁੱਕੇ ਨਹੀਂ ਸੀ ਜਾਂਦੇ, ਉਹਨਾਂ ਨੂੰ ਚੁੱਕਣ ਵਾਸਤੇ ਮਿਹਨਤ ਕਰਨੀ ਪੈਂਦੀ ਸੀ। ਵੱਡੀਆਂ ਵੱਡੀਆਂ ਤੋਪਾਂ ਰਹਿਕਲੇ ਉਹਨਾਂ ਨੂੰ ਖਿੱਚਣ ਵਾਸਤੇ ਹਾਥੀ ਚਾਹੀਦੇ ਨੇ, ਵੱਡੇ ਵੱਡੇ ਬਲਦ ਚਾਹੀਦੇ ਨੇ। ਸਿੰਘਾਂ ਆਖਿਆ ਇਹ ਤੋਪਾਂ ਅਸੀਂ ਕਿੱਥੇ ਖਿੱਚਦੇ ਫਿਰਾਂਗੇ, ਅਸੀਂ ਤਾਂ ਮਿੰਟਾਂ 'ਚ ਹਰਨ ਭਰਨ ਹੋਣਾ ਹੁੰਦਾ ਜੰਗਲਾਂ ਵਿੱਚ, ਤੇ ਤੋਪਾਂ ਨਾਲ ਕਿੱਥੇ ਲਈ ਜਾਵਾਂਗੇ? ਇਸ ਕਰਕੇ ਤੋਪਾਂ ਵੱਡੀਆਂ ਜਿਹੜੀਆਂ ਨੇ ਜਾਂ ਵੱਡੇ ਰਹਿਕਲੇ ਨੇ ਉਹ ਸਿੰਘਾਂ ਕੋਲ ਚੁੱਕੇ ਨਹੀਂ ਜਾਂਦੇ, ਨਾ ਹੀ ਸਿੰਘ ਚੁੱਕ ਕੇ ਲਿਆਉਂਦੇ ਨੇ।
ਜੰਬੂਰਾ ਜੰਜਾਇਲ ਸੋ ਸਿੰਘ ਚਲੈ ਉਠਾਏ।
ਹਾਂ, ਜੇ ਕਿਤੇ ਛੋਟਾ ਜੰਬੂਰ ਮਿਲ ਜਾਂਦਾ ਜਾਂ ਛੋਟੀ ਜੰਜਾਇਲ ਛੋਟੀ ਤੋਪ ਮਿਲ ਜਾਂਦੀ ਹੈ ਤੇ ਸਿੰਘ ਉਹ ਚੁੱਕ ਕੇ ਕਮਰ ਕੱਸੇ ਕਰਕੇ ਪੰਥ ਵਿੱਚ ਲੈ ਆਉਂਦੇ। ਵੱਡੀਆਂ ਤੋਪਾਂ ਕਿਤੇ ਮਿਲਦੀਆਂ ਨੇ ਉਹ ਨਹੀਂ ਲਿਆਉਂਦੇ, ਜੇ ਕਿਤੇ ਛੋਟੀਆਂ ਤੋਪਾਂ ਜੰਬੂਰ ਜਾਂ ਜੰਜਾਇਲਾਂ ਹੁੰਦੀਆਂ ਨੇ ਉਹ ਸਿੰਘ ਚੁੱਕ ਕੇ ਲੈ ਆਉਂਦੇ ਹਨ।
ਜੋ ਭਈ ਕਪੂਰ ਸਿੰਘ ਸਿੰਘਨ ਕਹਿ ਦਿਓ ਚੱਕਨ ਵਾਰਨ ਕਿਓ ਸੇਰ ਕਿਓ।
ਨਵਾਬ ਕਪੂਰ ਸਿੰਘ ਜੀ ਨੇ ਵੇਖਿਆ ਕਿ ਜਿਹੜੇ ਸਿੰਘ ਜੰਜੈਲਾਂ ਚੁੱਕਦੇ ਨੇ, ਚੁੱਕ ਕੇ ਇੱਕ ਥਾਂ ਤੋਂ ਦੂਜੇ ਥਾਂ ਤੇ ਜਾਣਾ, ਉਹ ਬੜਾ ਭਾਰਾ ਵਜਨ ਹੁੰਦਾ ਜੰਜੈਲਾਂ ਦਾ। ਮਾਤਾ ਭਾਗੋ ਦੀ ਜੰਜੈਲ ਪਈ ਹੋਈ ਹੈ ਨਾ, ਤੁਸੀਂ ਸ੍ਰੀ ਤਖ਼ਤ ਸ੍ਰੀ ਹਜ਼ੂਰ ਸਾਹਿਬ ਦਰਸ਼ਨ ਕਰਦੇ ਹੋ, ਏਡੀ ਵੱਡੀ ਜੰਜੈਲ ਉਹਨੂੰ ਚੁੱਕਣਾ ਕੋਈ ਸੌਖੀ ਬਾਤ ਹੈ? ਨਵਾਬ ਕਪੂਰ ਸਿੰਘ ਜੀ ਨੇ ਕਿਹਾ ਕਿ ਜਿਹੜੇ ਸਿੰਘ ਜੰਜੈਲਾਂ ਚੁੱਕਦੇ ਨੇ ਜਾਂ ਛੋਟੀਆਂ ਤੋਪਾਂ ਚੁੱਕਦੇ ਨੇ ਉਹਨਾਂ ਦਾ ਜ਼ੋਰ ਲੱਗਦਾ। ਹੁਕਮ ਕੀਤਾ ਲਾਂਗਰੀ ਨੂੰ ਕਿ ਜਿਹੜੇ ਸਿੰਘ ਜੰਜੈਲਾਂ ਚੁੱਕਦੇ ਨੇ ਜਾਂ ਤੋਪਾਂ ਚੁੱਕਦੇ ਨੇ ਉਹਨਾਂ ਨੂੰ ਲੰਗਰ ਦੇ ਵਿੱਚੋਂ ਇੱਕ ਇੱਕ ਸੇਰ ਘਿਓ ਰੋਜ਼ ਦਾ ਦੇਣਾ ਖਾਣ ਵਾਸਤੇ ਸਪੈਸ਼ਲ। ਉਹਨਾਂ ਦੀ ਤਾਕਤ ਜ਼ੋਰ ਲੱਗਦਾ, ਤਾਣ ਲੱਗਦਾ, ਉਹਨਾਂ ਨੂੰ ਖੁਰਾਕ ਦੀ ਲੋੜ ਹੈ, ਜਜੈਲਾ ਚੁੱਕ ਕੇ ਜਾਣਾ ਇੱਕ ਥਾਂ ਤੋਂ ਦੂਜੇ ਥਾਂ ਤੇ, ਪੰਥ ਵਿਚਰਦਾ ਰਹਿੰਦਾ ਸੀ ਨਾ, ਇੱਕ ਜਗ੍ਹਾ ਤੇ ਸਿੰਘ ਨਹੀਂ ਸਨ ਰਹਿੰਦੇ, ਸਿੰਘ ਵਿਚਰਦੇ ਵੀ ਸਨ, ਤੇ ਜਿਹੜੇ ਚੁੱਕ ਕੇ ਜਾਂਦੇ ਨੇ ਉਹਨਾਂ ਨੂੰ ਨਵਾਬ ਕਪੂਰ ਸਿੰਘ ਜੀ ਨੇ ਇੱਕ ਸੇਰ ਘਿਓ ਦਾ ਲੰਗਰ ਦੇ ਵਿੱਚੋਂ ਪੱਕਾ ਲਾ ਦਿੱਤਾ।
ਗੁਰਬਖਸ਼ ਸਿੰਘ ਹੁੰਦਲੋ ਤੋਂ ਚੀਤੇ ਗ੍ਰਾਮ,
ਚੀਤੇ ਪਿੰਡ ਦਾ ਰਹਿਣ ਵਾਲਾ ਇੱਕ ਗੁਰਬਖਸ਼ ਸਿੰਘ ਨਾਮ ਦਾ ਹੁੰਦਲ ਜਾਤੀ ਸੀ, ਇਹਦੀ ਹੁੰਦਲ ਬਰਾਦਰੀ ਦਾ ਸੀ, ਇਹਦਾ ਨਾਂ ਸੀ ਗੁਰਬਖਸ਼ ਸਿੰਘ।
ਸੋਂਪੈ ਜੰਬੂਰੇ ਤਿਸਕੇ ਨਾਮ,
ਉਹ ਜਿੰਨਾ ਜੰਬੂਰ ਖਾਨਾ ਸੀ, ਤੋਪ ਖਾਨਾ ਸੀ, ਉਹਦਾ ਮੁਖੀ, ਉਹਦਾ ਆਗੂ ਨਵਾਬ ਕਪੂਰ ਸਿੰਘ ਜੀ ਨੇ ਭਾਈ ਗੁਰਬਖਸ਼ ਸਿੰਘ ਨੂੰ ਥਾਪ ਦਿੱਤਾ ਕਿ ਜਿਹੜਾ ਤੋਪਖਾਨਾ ਹੈ ਗੁਰੂ ਪੰਥ ਦਾ, ਉਹਦੀ ਸੰਭਾਲ ਤੁਸੀਂ ਰੱਖਣੀ। ਹਰ ਇੱਕ ਦੀ ਡਿਊਟੀ ਲਾ ਰਹੇ। ਨਵਾਬ ਕਪੂਰ ਸਿੰਘ ਜੀ ਨੇ ਇੱਕ ਫੌਜੀ ਸਿਸਟਮ ਚਲਾਇਆ ਹੈ ਕਿ ਇੱਕ ਫੌਜ ਨੂੰ ਕਿਵੇਂ ਕੰਮ ਕਰਨਾ ਚਾਹੀਦਾ, ਉਹ ਸਾਰੀ ਜਿਹੜੀ ਟ੍ਰੇਨਿੰਗ ਹੈ ਉਹ ਨਵਾਬ ਕਪੂਰ ਸਿੰਘ ਜੀ ਪੰਥ ਨੂੰ ਦੇ ਰਹੇ ਨੇ। ਤੋਪਖਾਨੇ ਦੀ ਵੱਖਰੀ ਡਿਊਟੀ ਲਾਈ ਗਈ, ਜਿਹੜੇ ਘੋੜਖਾਨਾ ਹੈ ਘੋੜਿਆਂ ਦੀ ਸੰਭਾਲ ਕਰਨ ਵਾਲਿਆਂ ਦੀ ਡਿਊਟੀ ਵੱਖਰੀ ਲਾਈ ਗਈ, ਤੋਂ ਸਾਰਿਆਂ ਦੀਆਂ ਵੱਖੋ ਵੱਖਰੀਆਂ ਡਿਊਟੀਆਂ ਜਿਹੜੀਆਂ ਨੇ ਉਹ ਨਵਾਬ ਕਪੂਰ ਸਿੰਘ ਜੀ ਨੇ ਲਾਈਆਂ। ਉਹਦੇ ਵਿੱਚ ਗੁਰਬਖਸ਼ ਸਿੰਘ ਹੁੰਦਲ ਨੂੰ, ਜੋ ਚੀਤੇ ਪਿੰਡ ਦਾ ਰਹਿਣ ਵਾਲਾ ਹੈ, ਉਹਨੂੰ ਸਾਰੇ ਜੰਬੂਰ ਦੀ ਡਿਊਟੀ ਦਿੱਤੀ ਹੈ।
ਦੋਹੇਰਾ ਜੋ ਨੀ ਸਿੰਘ ਬਾਹਰ ਰਹਿ, ਜੋ ਬਿਨ ਪੁੱਛੇ ਕਰ ਜਾਏ।
ਨਵਾਬ ਕਪੂਰ ਸਿੰਘ ਜੀ ਨੇ ਖਾਸ ਕਰਕੇ ਸਾਰੇ ਸਿੰਘਾਂ ਨੂੰ ਹਦਾਇਤ ਕਰ ਦਿੱਤੀ ਵੀ ਕਿਸੇ ਨੇ ਬਿਨਾਂ ਦੱਸਿਆ ਘਰ ਨਹੀਂ ਜਾਣਾ। ਵੀ ਤਾਂ ਅੱਗੇ ਜਿਹਦਾ ਚਿੱਤ ਕਰਦਾ ਸੀ ਕਦੇ ਘਰ ਟੁਰ ਗਏ, ਕਦੇ ਪਿੰਡ ਟੁਰ ਗਏ, ਕਦੇ ਆ ਗਏ। ਆਖਿਆ ਵੀ ਜਿਹਨੇ ਜਾਣਾ ਛੁੱਟੀ ਲਏ ਬਿਨਾਂ ਨਹੀਂ ਜਾਣਾ। ਆਪਣੇ ਜਥੇਦਾਰ ਕੋਲੋਂ ਬੇਨਤੀ, ਜਿਹੜੇ ਜਥੇ ਦੇ ਵਿੱਚ ਕੋਈ ਸ਼ਾਮਲ ਹੁੰਦਾ ਸੀ, ਜਥੇਦਾਰ ਨੂੰ ਕਹਿ ਕੇ ਕਿ ਮੈਂ ਛੁੱਟੀ ਚੱਲਿਆ, ਇੰਨੇ ਦਿਨਾਂ ਦੀ ਛੁੱਟੀ ਚੱਲਿਆ। ਫੌਜੀ ਨਿਯਮ ਹੈ, ਇਹ ਥੋੜੀ ਆ ਵੀ ਕੋਈ ਜਿਵੇਂ ਮਰਜ਼ੀ ਜਾਏ ਤੇ ਜਿਵੇਂ ਮਰਜ਼ੀ ਆਵੇ। ਫੌਜ ਦਾ ਇਹ ਪ੍ਰਬੰਧ ਨਵਾਬ ਕਪੂਰ ਸਿੰਘ ਜੀ ਨੇ ਮੁਕਰਰ ਕੀਤਾ ਕਿ ਛੁੱਟੀ ਲਏ ਬਿਨਾਂ ਨਹੀਂ ਕਿਸੇ ਨੇ ਜਾਣਾ, ਔਰ ਜਿਹੜਾ ਆਉਂਦਾ ਹੈ ਘਰੋਂ ਬਾਹਰ ਬਿਨਾਂ ਪੁੱਛਿਆ, ਜੇ ਕੋਈ ਚੱਲਿਆ ਵੀ ਜਾਂਦਾ ਤੇ ਉਹਨੂੰ ਫਿਰ ਤਨਖਾਹ ਲਾਈ ਜਾਂਦੀ ਹੈ ਕਿ ਤੂੰ ਪੁੱਛ ਕੇ ਕਿਉਂ ਨਹੀਂ ਗਿਆ, ਜਥੇਦਾਰ ਨੂੰ ਪੁੱਛ ਕੇ ਛੁੱਟੀ ਲੈ ਕੇ ਫਿਰ ਜਾਣਾ ਹੈ।
ਸੋ ਖਾਲਸੇ ਨੇ ਰਲੇ ਬਿਨ ਲਾਈ ਤਨਖਾਹ।
ਜਿਹੜਾ ਕੋਈ ਸਿੰਘ ਛੁੱਟੀ ਲੈ ਕੇ ਘਰ ਜਾਂਦਾ ਜਾਂ ਕੋਈ ਬਿਨਾਂ ਦੱਸਿਆ ਜਾਂਦਾ ਵਾਪਸ ਆਉਂਦਾ ਨਾ, ਤੇ ਅੱਜ ਵੀ ਇਹ ਮਰਿਆਦਾ ਦਲਾਂ ਪੰਥਾਂ ਦੀ, ਜਦੋਂ ਵਾਪਸ ਪੰਥ ਵਿੱਚ ਆਉਂਦਾ ਛੁੱਟੀ ਕੱਟ ਕੇ ਤੇ ਉਹਨੂੰ ਤਨਖਾਹ ਲਾ ਕੇ ਵਿਵੇਕ ਲਾ ਕੇ ਫਿਰ ਉਹਨੂੰ ਲੰਗਰ ਚ ਵਾੜਿਆ ਜਾਂਦਾ, ਫਿਰ ਉਹਨੂੰ ਪੰਥ ਚ ਸ਼ਾਮਲ ਕੀਤਾ ਜਾਂਦਾ। ਇਹ ਮਰਿਆਦਾ ਪੁਰਾਤਨ ਸਮੇਂ ਦੀ ਪੰਥ ਦੀ ਚੱਲਦੀ ਆ ਰਹੀ ਹੈ।
ਘਰ ਤੇ ਹੋਏ ਆਵੇ ਕੋਈ ਬਖਸ਼ਾਏ ਰਲੇ ਘਰ ਆਪੇ ਸੋਏ।
ਜਿਹੜਾ ਕੋਈ ਸਿੰਘ ਘਰੋਂ ਚੱਲ ਕੇ ਆਉਂਦਾ ਉਹ ਆਪ ਹੀ ਪੰਥ ਦੇ ਚਰਣਾ ਚ ਹਾਜ਼ਰ ਹੋ ਜਾਂਦਾ, ਖਾਲਸਾ ਜੀ ਮੈਂ ਛੁੱਟੀ ਕੱਟ ਕੇ ਆਇਆ, ਮੈਨੂੰ ਵਿਵੇਕ ਲਾ ਕੇ ਪੰਥ ਚ ਰਲਾਓ।
ਦਰਬ ਲਿਆਏ ਜੋ ਬਾਹਰੋਂ ਕੋਏ ਪਾਵੇ ਖਜ਼ਾਨਾ ਇੱਕ ਤਾਂ ਸੋਏ।
ਜਿੰਨਾ ਕੋਈ ਰੁਪਈਆ ਪੈਸਾ ਬਾਹਰੋਂ ਲਿਆਉਂਦਾ ਉਹ ਵੀ ਲਿਆ ਕੇ ਇੱਕ ਇੱਕ ਰੁਪਈਆ ਉਹ ਗੁਰੂ ਕੇ ਖਜ਼ਾਨੇ ਦੇ ਵਿੱਚ ਲਿਆ ਕੇ ਪਾਉਂਦੇ ਹਨ।
ਕਿਛਕ ਸਿੰਘ ਨੇ ਕੱਟਿਓ ਆਰਾਮ।
ਏਦਾਂ ਇਹ ਕੁਝ ਕੁ ਸਮਾਂ ਸੀ 2-3 ਸਾਲਾਂ ਦਾ ਜਿਹੜਾ ਸਿੰਘਾਂ ਨੇ ਬੜੇ ਆਰਾਮ ਨਾਲ ਕੱਟਿਆ। ਹੁਣ ਇਹ ਸਮਾਂ ਸੀ ਸਿੰਘਾਂ ਦੀ ਡਿਵੈਲਪਮੈਂਟ ਦਾ, ਸਿੰਘਾਂ ਦੇ ਵਾਧੇ ਦਾ, ਗੁਰੂ ਘਰਾਂ ਦੀ ਜਿਹੜੀ ਸੇਵਾ ਪਹਿਲਾਂ ਰੁਕੀ ਹੋਈ ਸੀ ਉਹਨੂੰ ਦੁਬਾਰਾ ਬਰਕਰਾਰ ਤੇ ਬਹਾਲ ਕਰਨ ਦਾ। ਇਹ ਕੁਝ ਕੁ ਸਮਾਂ ਸਿੰਘਾਂ ਨੂੰ ਕਾਫੀ ਵਧੀਆ ਮਿਲ ਗਿਆ।
ਕਈ ਸਿੰਘ ਗਏ ਮਿਲਨੇ ਧਾਮ,
ਕਈ ਸਿੰਘ ਤਾਂ ਆਪਣੇ ਘਰਾਂ ਨੂੰ ਚਲੇ ਗਏ ਛੁੱਟੀ ਲੈ ਕੇ ਕਿ ਹੁਣ ਸੌਖਾ ਸਮਾਂ ਤੇ ਪਰਿਵਾਰਾਂ ਵਿਚ ਕੁਝ ਸਮਾਂ ਬਤੀਤ ਕਰ ਆਈਏ।
ਕਈਆਂ ਨਗਰ ਬੂੰਗੇ ਬਣਾਏ,
ਕਈਆਂ ਨੇ ਬੂੰਗੇ ਬਣਾ ਲਏ ਆਪਣੇ ਰਹਿਣ ਵਾਸਤੇ, ਵੱਡੇ ਵੱਡੇ ਸੋਹਣੇ ਸਥਾਨ ਤਿਆਰ ਕਰ ਲਏ।
ਕਈ ਬੈਤ ਧਰਮਸ਼ਾਲ ਚਿਣਾਏ,
ਕਈਆਂ ਨੇ ਗੁਰਦੁਆਰਿਆਂ ਦੀ ਰਚਨਾ ਸ਼ੁਰੂ ਕੀਤੀ, ਗੁਰਦੁਆਰੇ ਬਣਾਏ, ਗੁਰੂ ਧਾਮਾਂ ਦੀ ਸੇਵਾ ਕਰਵਾਈ।
ਕਈਆਂ ਨੇ ਖੇਤੀ ਜੁਗਤ ਕਰਾਏ,
ਕਈ ਹਲ ਵਾਹਣ ਲੱਗ ਪਏ, ਜਿਨ੍ਹਾਂ ਦੀਆਂ ਫਸਲਾਂ ਸਨ, ਖੇਤ ਸਨ, ਉਹਨਾਂ ਨੇ ਖੇਤੀ ਆਪਣੀ ਲੈ ਲਈ ਔਰ ਖੇਤੀ ਵਾਹਣ ਲੱਗੇ।
ਕਈ ਲਏ ਘਰ ਨਾਰਨ ਪਰਚਾਏ,
ਔਰ ਕਈਆਂ ਨੂੰ ਕਹਿੰਦੇ ਘਰ ਵਾਲੀਆਂ ਨੇ ਕਿਹਾ ਵੀ ਤੁਸੀਂ ਸਮੇਂ ਬਾਅਦ ਆਏ, ਹੁਣ ਪਰਿਵਾਰ ਦੇ ਵਿਚ ਰਹੋ, ਤੇ ਉਹ ਪਰਿਵਾਰ ਵਿਚ ਪਰਚ ਗਏ।
ਕਈ ਰੱਖੇ ਕਰ ਘੇਰ ਸੁਮਾਤ,
ਕਈਆਂ ਮਾਵਾਂ ਨੇ ਆਪਣੇ ਪੁੱਤਰਾਂ ਨੂੰ ਕਈ ਕਈ ਸਾਲਾਂ ਬਾਅਦ ਵੇਖਿਆ ਸੀ, ਉਹਨਾਂ ਆਖਿਆ ਪੁੱਤ ਹੁਣ ਨੀ ਤੈਨੂੰ ਅੱਖੋਂ ਓਲੇ ਹੋਣ ਦੇਣਾ, ਤੇ ਕਈ ਮਾਵਾਂ ਨੇ ਆਪਣੇ ਪੁੱਤਰਾਂ ਨੂੰ ਘੇਰ ਕੇ ਆਪਣੇ ਕੋਲ ਰੱਖ ਲਿਆ ਰੱਖ ਲਿਆ ਵੀ ਅਜੇ ਨੀ ਜਾਣ ਦੇਣਾ।
ਕਈ ਲਿਆਏ ਔਰ ਬੋ ਸਾਥ,
ਤੇ ਕਈ ਜਾਂਦੇ ਨੇ, ਇੱਕ ਇੱਕ ਸਿੰਘ ਜਾਂਦਾ ਤੇ ਪਿੰਡੋਂ 20-20 ਸਿੰਘਾਂ ਨੂੰ ਹੋਰ ਲੈ ਕੇ ਆਉਂਦੇ, ਨਾਲ ਵੀ ਇਹਨਾਂ ਨੂੰ ਵੀ ਅੰਮ੍ਰਿਤ ਛਕਾਓ। ਅਨਮਤੀਏ ਨੇ ਜਿਹੜੇ ਉਹਨਾਂ ਨੂੰ ਨਾਲ ਤਿਆਰ ਕਰਕੇ ਲਿਆਉਂਦੇ, 20-20, 50-50 ਬੰਦਿਆਂ ਨੂੰ ਨਾਲ ਲੈ ਕੇ ਆਉਂਦੇ ਤੇ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਉਂਦੇ।
ਬਹੁਤ ਪੰਥ ਤੋਂ ਵਾਧਾ ਹੋਇਓ, ਇੱਕ ਥਾਂ ਬਹੁਤੋ ਥੰਬਨਾ ਭਯੋ।
ਖਾਲਸਾ ਜੀ ਹੁਣ ਪੰਥ ਵਿਚ ਬੜਾ ਵਾਧਾ ਹੋ ਗਿਆ, ਸਿੰਘ ਇਕਦਮ ਬਹੁਤ ਜ਼ਿਆਦਾ ਵੱਧ ਗਏ, ਹੁਣ ਇਕ ਜਗ੍ਹਾ ਤੇ ਸਾਰਿਆਂ ਨੂੰ ਇਕੱਠਾ ਰੱਖ ਸਕਣਾ ਔਖਾ ਹੋ ਗਿਆ, ਹੁਣ ਥੰਬਣਾ ਔਖਾ ਹੋ ਗਿਆ।
ਤੋ ਨਵਾਬ ਚਿਚਕੀਓ ਵਿਚਾਰ, ਕੋ ਜੁਗਤ ਬਣਾਈਐ ਜਿਤ ਹੋਏ ਸੰਭਾਰ।
ਨਵਾਬ ਕਪੂਰ ਸਿੰਘ ਜੀ ਨੇ ਵਿਚਾਰ ਕੀਤੀ ਕਿ ਹੁਣ ਕੋਈ ਜੁਗਤ ਬਣਾਈਏ ਕਿ ਪੰਥ ਦਾ ਬੜਾ ਵਾਧਾ ਹੋ ਗਿਆ, ਸਿੰਘਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ ਹੈ, ਤੇ ਇਹ ਸਾਰੇ ਸਿੰਘਾਂ ਨੂੰ ਸਾਰੇ ਪੰਥ ਨੂੰ ਹੁਣ ਇਕ ਜਗ੍ਹਾ ਤੇ ਸਮੋ ਸਕਣਾ ਔਖਾ ਹੈ, ਤੇ ਇਹਨਾਂ ਦੀਆਂ ਹੁਣ ਜਥੇਬੰਦੀਆਂ ਬਣਾਈਆਂ ਜਾਣ, ਵੱਖਰੇ ਵੱਖਰੇ ਜਥੇ ਬਣਾ ਦਿੱਤੇ ਜਾਣ ਤੇ ਇਲਾਕੇ ਇਹਨਾਂ ਨੂੰ ਦੇ ਦਿੱਤੇ ਜਾਣ ਤੇ ਉਹਨਾਂ ਇਲਾਕਿਆਂ ਦੇ ਵਿਚ ਗੁਰਸਿੱਖੀ ਦਾ ਪ੍ਰਚਾਰ ਕਰਨ। ਤੋ ਨਵਾਬ ਕਪੂਰ ਸਿੰਘ ਜੀ ਨੇ ਜਿਵੇਂ ਆਪਣੀ ਦੂਰ ਅੰਦੇਸ਼ੀ ਸੋਚ ਨਾਲ ਪੰਥ ਦੀਆਂ ਮਿਸਲਾਂ ਬਣਾਈਆਂ ਨੇ, ਪੰਥ ਦੇ ਜਥੇ ਬਣਾਏ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।